ईश्वर मूरत ज्ञान के सिख संसार ते पार सो सतगुर उत्तम अधिक इतर गुरु विवार।
वाहे गुरु जी का खालसा, वाहे गुरु जी की फतेह। बाणी गुरु, गुरु है बाणी, विच बाणी अमृत सारे। गुर बाणी कह सेवक जन मानै, परतख गुरु निस्तारे। पतित पावन कृपालु कृपा निधान, आज्ञा पई अकाल की तभी चलायो पंथ। सब सिखन को हुक्म है गुरु मान्यो ग्रंथ। ऐसे धन श्री गुरु ग्रंथ साहिब जी दी पावन पवित्र गोद विखे विराजमान, परम सन्मान योग गुरु खालसा सात संग जीओ। आप जी वडभागे हो के नितां प्रति संध्या वेले दीवाना विखे हाजरियां भरते हुए गुरु इतिहास अध्यात्मिक विचारा योग निर्णय आत्म ज्ञान दी विचार श्रवण कर रहे हो। पिछले कुछ प्रकरणा तो आप जी ये श्रवण कर रहे हो कि सिखा दे कुछ मन दे शंके हन। वो शंके किवें दे? दुनियावी शंके नहीं, अध्यात्मिक शंके। कुछ मन दे प्रश्न ए हन कि अज्ञान की हुंदा है, मूर्छा की है, जीव की है, साक्षी की है, तुरियावस्था वो किसनु कहंदे हैं? ते इना प्रश्ना दे उत्तर भाई दया सिंह जी खालसा मेरो रूप है खास, खालसे हो मैं करो निवास। तत् मिति महापुरुष ब्रह्म ज्ञानी गुरु कलगी तरपाशा जी दे अनन सेवक को दस रहे हैं कि खालसा जीओ जड़ा अपने आप की पछाण कर लवे कि मेरा स्वरूप की है, मैं कित्थों आया ते कित्थे समाणा है। आत्म स्वरूप की लखता जिसनों हो जावे बस ओही है, उसनों कहंदे साक्षी गवाह। जीव अंश की है वो सब आप जी ने श्रवण किया है। उस तो बाद योग निर्णय की है, आसन कितने प्रकार दे, योग दे आठ अंग वो भी आप जी ने श्रवण किए। यम नेम आदिक प्रत्याहार समाधि समाधान ये सब आप जी ने श्रवण किए हैं। उत्पत्ति की है, परलो की है, स्थिति की है वो भी आप जी ने श्रवण किए हैं। ते हुण कुछ गुरमत अनुसार भी अते कुछ वेदांत अनुसार भी ऐसे परिभाषावां महाराज ते परम सेवक भाई दया सिंह जी बयान कर रहे हैं। वो केड़ियां केड़ियां हैं उन्हां बारे कवि संतोख सिंह जी ने यह लिखती रूप विखे भाई दया सिंह दे उन्हां प्रश्नां दे उत्तरां नूं इस तरह लिखित रूप विखे बख्शिश कीता है। आओ खालसा जीओ अपनी सुरती नूं कागर करो, ਜਦ ਤੱਕ ਸੁਰਤੀ ਅੰਤਰਮੁਖੀ ਨਹੀਂ ਹੋਣੀ ਇਹ ਗੱਲ ਸਮਝ ਨਹੀਂ ਆਉਣੀ। ਕਹਿੰਦੇ ਤਾਂ ਹਾਂ ਕਿ ਦੁੱਖ ਬੜੇ ਹਨ ਜੀ, ਬੜੇ ਦੁਖੀ ਆ, ਸੁੱਖ ਨਹੀਂ ਮਿਲਦਾ। ਉਹ ਕਦੀ ਅੰਤਰਮੁਖੀ ਗਏ ਨਹੀਂ ਤੇ ਸੁੱਖ ਕਦ ਆਉਣਾ ਫਿਰ। ਜਦ ਤੱਕ ਜਿਹੜਾ ਗੁਰੂ ਕਾ ਪਿਆਰਾ ਸ਼ਬਦ ਨਾਲ ਜੁੜੇਗਾ ਹੀ ਨਹੀਂ, ਆਪਣੇ ਸਰੂਪ ਤੱਕ ਪਹੁੰਚੇਗਾ ਹੀ ਨਹੀਂ, ਉਦੋਂ ਤੱਕ ਆਨੰਦ ਨਹੀਂ ਆਉਣਾ। ਮਹਾਰਾਜ ਬਖਸ਼ਿਸ਼ ਕਰਨ ਸਾਨੂੰ ਆਪਣੇ ਸਰੂਪ ਤੱਕ ਪਹੁੰਚਾਉਣ। ਆਓ ਐਸੀ ਅਵਸਥਾ ਨੂੰ ਭਾਈ ਦਇਆ ਸਿੰਘ ਜੀ ਬਿਆਨ ਕਰਦੇ ਹਨ। ਸਾਰੇ ਗੁਰੂ ਕੇ ਪਿਆਰੇ ਆਪਣੀ ਸੁਰਤੀ ਬਿਰਤੀ ਇਕਾਗਰ ਕਰਦਿਆਂ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਨਾਮ।
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸ੍ਰੀ ਵਾਹਿਗੁਰੂ
ਸਾਹਿਬ ਜੀਓ। ਦੋਹਰਾ ਗੁਰੂ ਈਸ਼ਰ ਮੂਰਤ ਗਿਆਨ ਕੇ ਸਿੱਖ ਸੰਸਾਰ ਤੇ ਪਾਰ।
ਗੁਰੂ ਕਿਸ ਨੂੰ ਕਹਿੰਦੇ ਆ? ਦੁਨਿਆਵੀ ਤੌਰ ਤੇ ਵੀ ਗੁਰੂ ਦੀ ਲੋੜ ਹੈ। ਕੋਈ ਉਸਤਾਦ ਜਿਹੜਾ ਆਪਣੇ ਸਿਸ਼ ਨੂੰ, ਆਪਣੇ ਵਿਦਿਆਰਥੀ ਨੂੰ, ਆਪਣੇ ਚੇਲੇ ਨੂੰ ਸਿੱਖਿਆ ਦੇਵੇ ਉਹਨੂੰ ਕਹਿੰਦੇ ਗੁਰੂ। ਕੋਈ ਬੰਦਾ ਕਿਸੇ ਤੋਂ ਹੁਨਰ ਸਿੱਖਦਾ ਹੈ, ਕਿਸੇ ਵੀ ਗੁਣ ਨੂੰ ਧਾਰਨ ਕਰਦਾ ਹੈ ਕਿ ਉਹ ਮੇਰਾ ਫਲਾਣਾ ਉਸਤਾਦ ਹੈ, ਮੈਂ ਫਲਾਣੇ ਉਸਤਾਦ ਦਾ ਚੰਡਿਆ ਹੋਇਆ। ਚੰਡਿਆ ਹੋਇਆ ਭਾਵ ਕਿ ਉਸ ਤੋਂ ਕੁਝ ਸਿੱਖਿਆ ਪ੍ਰਾਪਤ ਕੀਤੀ ਹੈ। ਪਰ ਇੱਥੇ ਦੁਨਿਆਵੀ ਗੁਰੂ ਨਹੀਂ, ਇੱਥੇ ਅਧਿਆਤਮਿਕ ਗੁਰੂ ਈਸ਼ਰ ਮੂਰਤ, ਜੋ ਈਸ਼ਵਰ ਦਾ ਸਰੂਪ ਹੈ। ਪਰਮਾਤਮਾ ਨੇ ਸਾਧ ਰੂਪ ਆਪਣਾ ਤਨ ਤਾਰਿਆ, ਸਾਧੂ ਸਰੂਪ ਆਪਣਾ ਸਰੀਰ ਪਰਮਾਤਮਾ ਨੇ ਧਾਰਿਆ ਹੈ। ਜਿਹੜੇ ਸਾਧੂ ਬਣ ਕੇ ਆਪ ਗਿਆਨ ਨਾਲ ਜੁੜੇ ਹੋਏ, ਆਪਣੇ ਮੂਲ ਨਾਲ ਜੁੜੇ ਹੋਏ ਤੇ ਇੱਕ ਜਿਗਿਆਸੂ ਦੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰਦੇ ਹਨ ਉਹਨੂੰ ਕਹਿੰਦੇ ਗੁਰੂ। ਵੈਸੇ ਗੁਰੂ ਨਾਨਕ ਮਹਾਰਾਜ ਜੀ ਵੀ ਗੁਰੂ ਹਨ, ਪਰ ਇੱਥੇ ਕੁਝ ਦੂਜੇ ਭਾਵ ਦਾ ਬਿਆਨ ਕਰ, ਉਹ ਵੀ ਵਿਸ਼ਾ ਆਵੇਗਾ। ਇੱਕ ਲਿਮਿਟ ਅਨੁਸਾਰ ਸਟੈਪ ਬਾਏ ਸਟੈਪ ਉਬਿਰਤੀ ਉੱਥੇ ਪਹੁੰਚਣੀ ਹੈ। ਗੁਰੂ ਨਾਨਕ ਮਹਾਰਾਜ ਜੀ ਆਪ ਨਾਰਾਇਣ ਕਲਾ ਤਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਰ ਜਗ ਮੰਡਲ ਕਰਿਓ। ਉਹ ਬ੍ਰਹਮ ਨਿਸ਼ਟੀ ਬ੍ਰਹਮ ਸ਼ੋਤਰੀ ਹੈ, ਉਹ ਵਿਸ਼ਾ ਅੱਗੇ ਆਉਣਾ ਹੈ। ਪਰ ਇੱਥੇ ਜੋ ਈਸ਼ਵਰ ਦਾ ਸਰੂਪ ਹੈ, ਜੋ ਗਿਆਨ ਦਾ ਪ੍ਰਕਾਸ਼ ਕਿਸੇ ਸਿੱਖ ਦੇ ਅੰਦਰ ਕਰਦਾ ਹੈ, ਉਸ ਨੂੰ ਗੁਰੂ ਆਖਦੇ ਹਨ।
ਸੋ ਸਤਿਗੁਰ ਉੱਤਮ ਅਦਿਕ ਇਤਰ ਗੁਰੂ ਵਿਵਹਾਰ।
ਇਹ ਗੁਰੂ ਦਾ ਵਿਵਹਾਰ ਹੈ। ਗੁਰ ਬਿਨ ਘੋਰ ਅਧਾਰ, ਗੁਰੂ ਬਿਨ ਸਮਝ ਨਾ ਆਵੇ। ਪੜ੍ਹਦੇ ਤਾਂ ਰੋਜ਼ ਹੀ ਆ, ਪਰ ਕਦੀ ਸਮਝਿਆ ਨਹੀਂ ਵੀ ਗੁਰੂ ਹੁੰਦਾ ਕੀ ਹੈ। ਵਾਹਿਗੁਰੂ 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 ਵਾਹਿਗੁਰੂ, ਇਹ ਗੁਰੂ ਹੁੰਦਾ ਭਾਈ। ਪੜ੍ਹਿਆ ਨਹੀਂ ਕੇਵਲ, ਜਿਹੜਾ ਅੰਦਰ ਲੈ ਜਾਵੇ, ਆਤਮਾ ਤੱਕ ਲੈ ਜਾਵੇ, ਉਹਦਾ ਵਿਵਹਾਰ ਅੰਦਰੂਨੀ ਹੁੰਦਾ। ਦੁਨੀਆਂ ਦੇ ਉਸਤਾਦਾਂ ਦਾ ਵਿਵਹਾਰ ਬਾਹਰੀ ਹੋਵੇਗਾ, ਉਹ ਮਾਇਆਵੀ ਸਿੱਖਿਆ ਦੇਣਗੇ। ਪਰ ਜਿਹੜਾ ਸਤਿਗੁਰੂ ਨਾਨਕ ਮਹਾਰਾਜ, ਗੁਰੂ ਕਲਗੀਧਰ ਪਾਤਸ਼ਾਹ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ, ਭਾਈ ਬੰਦੇ ਖੋਜ ਦਿਲ ਹਰ ਰੋਜ, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ, ਦਸਤਗੀਰੀ ਨਾਹੇ। ਬੰਦਿਆ ਅੰਦਰ ਖੋਜ, ਅੰਦਰ ਤੇਰੇ ਗੁਰੂ ਹੈ, ਉਹ ਸਿੱਖਿਆ ਗੁਰਬਾਣੀ ਦਾ ਹੀ ਮਿਲਦੀ ਹੈ ਭਾਈ। ਇਸ ਕਰਕੇ ਇਹ ਗੁਰੂ ਦਾ ਵਿਵਹਾਰ ਹੈ ਜਿਹੜਾ ਸਾਨੂੰ ਗਿਆਨ ਦਾ ਪ੍ਰਕਾਸ਼ ਕਰੇ। ਗੁਰੂ ਨਾਮ ਹਨੇਰੇ ਦਾ ਵੀ ਹੈ, ਰੂਹ ਨਾਮ ਪ੍ਰਕਾਸ਼ ਦਾ। ਜਿਹੜਾ ਹਨੇਰੇ ਵਿੱਚ ਗਿਆਨ ਦਾ ਦੀਵਾ ਜਗਾਵੇ ਉਹਨੂੰ ਕਹਿੰਦੇ ਗੁਰੂ। ਦੁਨੀਆਂ ਤੇ ਬੜੇ ਗੁਰੂ ਹਨ ਪਰ ਨਹੀਂ ਭਾਈ, ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਹੁੰਦੇ ਆ ਗੁਰ ਬਿਨ ਕੋਰ ਅਧਾਰ। ਹਿਰਦੇ ਵਿੱਚ ਜਿਹੜਾ ਗਿਆਨ ਦਾ ਪ੍ਰਕਾਸ਼ ਕਰਦੇ, ਆਪਣੇ ਮੂਲ ਦੀ ਸੋਝੀ ਕਰਾ ਦੇਵੇ, ਇਹੀ ਹੈ ਵਿਵਹਾਰ ਗੁਰੂ ਦਾ।
ਸਿੱਖ ਗੁਰੂ ਵਿਵਹਾਰ ਸਿੱਖ ਸੰਸਾਰ ਤੇ ਪਾਰ।
ਸਿੱਖ ਕੌਣ ਹੈ ਹੁਣ? ਜਿਹੜਾ ਗੁਰੂ ਆਪਣੇ ਸਿੱਖ ਨੂੰ ਆਪਣੇ ਮੂਲ ਨਾਲ ਜੋੜੇ, ਵਿਵਹਾਰੀ ਬ੍ਰਿਤੀ ਨਾਲ ਨਾ ਜੋੜੇ। ਜੋ ਬਾਹਰ ਮਾਇਆ ਪੱਖ ਹੈ, ਦੁਨਿਆਵੀ ਪੱਖ ਹੈ, ਉਸ ਨਾਲ ਨਾ ਜੋੜੇ। ਉਹ ਸਿੱਖ ਜਿਹੜਾ ਸਿੱਖਣ ਆਵੇ, ਪਿੱਛੇ ਵਿਚਾਰ ਆਈ ਸੀ, ਅੱਗੇ ਵੀ ਆਣੀ ਹੈ, ਵੀ ਅਧਿਕਾਰੀ ਕੈਸਾ ਹੈ। ਅਧਿਕਾਰੀ ਵਿਖੇ ਚਾਰ ਸਾਧਨ ਹੋਣੇ ਚਾਹੀਦੇ ਹਨ, ਜਿਵੇਂ ਚਾਰ ਅਨੁਬੰਧ ਆਏ ਸਨ। ਇਸੇ ਤਰ੍ਹਾਂ ਭਾਈ ਸਿੱਖ ਅੰਦਰ ਵੀ ਗੁਰੂ ਪ੍ਰਤੀ ਜੋ ਐਸਾ ਅੰਦਰ ਗੁਣ ਵੇਖਣਾ ਵੀ ਇਹ ਅਧਿਕਾਰੀ ਹੈ। ਉਹ ਕਿਹੜੇ ਕਿਹੜੇ ਗੁਣ ਹਨ ਕਿਸੇ ਸਿੱਖ ਵਿੱਚ?
ਕਿਉਂ ਪਏ ਸਿੱਖ ਬਵੇਕ ਵਿਰਾਗ ਮਮੁਖਤਾ ਤੀਨ।
ਇਹ ਤਿੰਨ ਹੋ ਗਏ। ਪਹਿਲਾ ਕੀ ਹੈ? ਵਿਵੇਕ। ਬਿਬ ਏਕ, ਦੋ ਚੋ ਇੱਕ ਹੋਣਾ, ਇਹਨੂੰ ਕਹਿੰਦੇ ਗਿਆਨ। ਜਿਹਨੂੰ ਆਪਣੇ ਸਰੂਪ ਦਾ ਗਿਆਨ ਹੋ ਜਾਵੇ ਉਹ ਸਿੱਖ ਹੀ ਹੈ। ਪਹਿਲਾਂ ਨਿਰਣਾ ਹੋਣਾ ਕਿ ਸੱਤ ਕੀ ਹੈ ਤੇ ਅਸੱਤ ਕੀ ਹੈ, ਉਹਨੂੰ ਪਤਾ ਹੀ ਨਹੀਂ। ਸਾਨੂੰ ਇਹੀ ਨਿਰਣਾ ਹੋਇਆ ਵਿਵੇਕ ਕੀ ਹੈ, ਸੱਚ ਕੀ ਹੈ ਤੇ ਝੂਠ ਕੀ ਹੈ, ਇਹ ਵਿਵੇਕ। ਇਹਦਾ ਨਿਰਣਾ ਅੱਗੇ ਆਵੇਗਾ, ਖੁੱਲ ਕੇ ਇਹਦਾ ਖੁਲਾਸਾ ਅੱਗੇ ਹੋਣਾ ਹੈ। ਦੂਜਾ ਹੈ ਵੈਰਾਗ, ਬੀਤਰਾਗ। ਕਾਗ ਦੀ ਵਿਸ਼ਟਾ ਸਮਾਨ ਜਾਂ ਬਮਨ ਕਹਿੰਦੇ ਉਲਟੀ, ਉਲਟੀ ਵਾਂਗ ਸਾਰੇ ਜਿਹੜੇ ਦੁਨੀਆਂ ਦੇ ਭੋਗ ਹਨ, ਇਹਨੂੰ ਇਸ ਤਰ੍ਹਾਂ ਜਾਣਨਾ ਕਿ ਇਹ ਸਭ ਨਿਸ਼ਫਲ ਹਨ। ਸਭ ਨਾਲ ਘਿਰਣਾ ਕਰਨੀ, ਘਿਰਣਾ ਭਾਵ ਦੂਜਾ ਪੱਖ ਨਹੀਂ, ਦੁਨੀਆਂ ਦੇ ਵਿਸ਼ੇ ਭੋਗਾਂ ਨੂੰ ਭਾਈ ਕਾਦੀ ਵਿਸ਼ਟਾ ਸਮਾਨ ਜਾਣਨਾ ਵੀ ਕੁਛ ਨਹੀਂ, ਪੋਸ਼ਣ। ਉਹਨੂੰ ਕਹਿੰਦੇ ਬੈਰਾਗ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੋ ਬੈਰਾਗੀ ਸਨ। ਜਗ ਰਚਨਾ ਸਭ ਝੂਠ ਹੈ, ਜਾਨ ਲਿਹੋਰੇ ਮੀਤ, ਕਹਿ ਨਾਨਕ ਥਿਰ ਨਾ ਰਹੇ, ਜੋ ਬਾਲੂ ਕੀ ਭੀਤ। ਇਸ ਤਰ੍ਹਾਂ ਜਾਣਨਾ ਵੀ ਕੁਛ ਰਹਿਣ ਵਾਲੇ ਨਹੀਂ ਇਹ ਦੁਨਿਆਵੀ ਭੋਗ, ਦੁਨਿਆਵੀ ਪਦਾਰਥ, ਇਹ ਹੈ ਵਿਰਾਗ। ਤੇ ਤੀਜਾ ਹੈ ਖਾਲਸਾ ਜੋ, ਪਹਿਲਾ ਵਿਵੇਕ, ਵਿਰਾਗ, ਤੇ ਫਿਰ ਹੈ ਖੜ ਸੰਪੱਤੀ। ਇਹ ਤਿੰਨ ਹੋ ਗਏ ਹਨ।
ਖੱਟ ਦਾ ਚਤਰਤ ਸਮ ਦਮ ਚੀਨ।
ਤੇ ਕੀ ਹੈ ਖੱਟ ਦਾ, ਖੱਟ ਸੰਪੱਤੀ? ਇਹਨਾਂ ਵਿੱਚ ਵੀ ਛੇ ਆਉਂਦੇ ਆ, ਸਮ, ਦਮ, ਤਿਤਿਕਸ਼ਾ, ਉਪਰਾਮ, ਸਮਾਧਾਨ ਆਦਿਕ, ਇਹ ਛੇ ਆਉਂਦੇ। ਤੇ ਚੌਥਾ ਹੈ ਮੋਕਸ਼ਤਾ, ਕਿ ਮੁਕਤੀ ਦਾ ਅਧਿਕਾਰੀ ਵੀ ਹੈ ਸਿੱਖ, ਕਿ ਐਵੇਂ ਦੁਨੀਆਂ ਦੇ ਪਦਾਰਥਾਂ ਜੀ ਫਿਰਿਆ ਫਿਰਦਾ, ਉਹਦੀ ਲਾਲਸਾ ਹੈ। ਜਿਸ ਨੂੰ ਇਹ ਹੈ ਕਿ ਦੁੱਖ ਦੀ ਨਿਵਿਰਤੀ ਅਤੇ ਪਰਮ ਆਨੰਦ ਦੀ ਪ੍ਰਾਪਤੀ, ਇਹਨੂੰ ਕਹਿੰਦੇ ਪ੍ਰਯੋਜਨ। ਵੀ ਅਧਿਕਾਰੀ ਹੈ ਮੁਕਤੀ ਦਾ, ਮੋਕਸ਼ ਦਾ ਚਾਹੁੰਦਾ ਹੈ, ਜਿਹਦੇ ਅੰਦਰ ਚਾਰ ਗੁਣ ਹਨ, ਉਹਨੂੰ ਕਹਿੰਦੇ ਵੀ ਇਹ ਸਿੱਖ ਹੈ। ਆਖੋ
ਸਤਨਾਮ,
ਅਸੀਂ ਉੱਥੇ ਨਹੀਂ ਪਹੁੰਚੇ ਹਲੇ, ਸਾਡੇ ਅੰਦਰ ਇੱਕ ਗੁਣ ਵੀ ਨਹੀਂ ਆਇਆ ਹਲੇ, ਵਿਵੇਕ ਨਹੀਂ ਪਹਿਲਾਂ ਆਇਆ, ਵਿਰਾਗ ਵੀ ਨਹੀਂ ਆਇਆ ਤੇ ਖੜ ਸੰਪਤੀ ਸਮ ਦਮ ਆਪਣੇ ਮਨ ਨੂੰ ਕਾਬੂ ਚ ਰੱਖਣਾ, ਦਮਨ ਕਰਨਾ ਆਪਣੀ ਇੰਦਰੀਆਂ ਦਾ, ਅੱਖਾਂ ਦੁਆਰਾ ਬੁਰਾ ਨਹੀਂ ਵੇਖਣਾ, ਕੰਨਾਂ ਦੁਆਰਾ ਨਿੰਦਾ ਸੁਣਨੀ ਨਹੀਂ, ਜੀਵ ਦੁਆਰਾ ਨਿੰਦਾ ਕਰਨੀ ਨਹੀਂ, ਇਸ ਤਰ੍ਹਾਂ ਭਾਈ ਆਪਣੇ ਆਪ ਨੂੰ ਕਾਬੂ ਚ ਰੱਖਣਾ, ਇਹ ਖੜ ਸੰਪਤੀ ਹੈ। ਸਮ ਦਮ ਤਿਕਸ਼ਾ ਸਮਾਧਾਨ ਉਪਰਾਮ ਆਦਿਕ, ਇਹ ਛੇ ਗੁਣਾਂ ਦਾ ਖੁਲਾਸਾ ਅੱਗੇ ਹੋਵੇਗਾ।
ਉਪਰਤ ਤਤਿਕਿਆ ਸ਼ਰਧਾ ਕਰੇ,
ਉਪਰਤ ਦਾ ਦੂਜਾ ਅਰਥ ਹੈ ਉਪਰਾਮਤਾ ਲੈਣੀ, ਕੁਛ ਨਹੀਂ ਸਭ ਕੁਛ, ਕਦੀ ਜਾਣਿਆ ਹੀ ਨਹੀਂ ਕੁਛ ਨਹੀਂ, ਜਾਣਾਂਗੇ ਤਾਂ ਬਣਨਾ ਪਵੇਗਾ। ਸਿੱਖ ਦੀ ਇੱਥੋਂ ਸ਼ੁਰੂਆਤ ਹੋਣੀ ਹੈ, ਪ੍ਰਤੀਕਸ਼ਾ ਤੇ ਫਿਰ ਸਮਾਧਾਨ ਸਮਾਧੀ ਵੀ। ਇਹ ਸਮਾਧੀ ਕਿਵੇਂ ਲਾਣੀ ਹੈ, ਨਿਰਵਿਕਲਪ ਹੈ ਸਵਿਕਲਪ ਹੈ, ਇਹ ਵੀ ਨਿਰਣਾ ਪਿੱਛੇ ਆਇਆ ਸੀ। ਸਮਾਧੀ ਦੋ ਤਰ੍ਹਾਂ ਦੀ ਹੈ, ਸਵਿਕਲਪ ਜਿੱਥੇ ਧਿਆਤਾ ਧਿਆਨ ਤੇ ਕਿ ਮੈਂ ਵੱਖਰਾ ਤੂੰ ਵੱਖਰਾ ਇਹਦਾ ਨਿਰਣਾ ਰਵੇ, ਅਸੀਂ ਬੈਠੇ ਹਾਂ ਅਸੀਂ ਵੱਖਰੇ ਸਤਿਗੁਰੂ ਜੀ ਵੱਖਰੇ, ਇਹਦਾ ਨਿਰਣਾ ਆਪਣੇ ਅੰਦਰ ਕਰਨਾ, ਇਹਨੂੰ ਕਹਿੰਦੇ ਸਵਿਕਲਪ। ਨਿਰਵਿਕਲਪ ਤੋਹੀ ਬੋਹੀ ਬੋਹੀ ਤੋਹੀ ਅੰਤਰ ਕੈਸਾ, ਕਨ ਕਟਕ ਜਲ ਤਰੰਗ ਜੈਸਾ, ਐਸਾ ਨਿਰਣਾ ਬਸ ਇੱਕ ਰੂਪ ਹੋ ਜਾਣਾ, ਨਿਰਵਿਕਲਪ ਕੋਈ ਵਿਕਲਪ ਨਹੀਂ ਉੱਥੇ, ਤੂੰ ਹੀ ਤੂੰ ਹੀ ਤੂੰ ਹੀ ਇੱਕ ਰੂਪ, ਕਿ ਮੈਂ ਤੂੰ ਵੱਖਰਾ ਰਹਿਣਾ ਹੀ ਨਹੀਂ ਉੱਥੇ। ਉੱਥੇ ਐਸੀ ਸਮਾਧੀ ਪਾਈ, ਇਸ ਤਰ੍ਹਾਂ ਸਮਾਧੀ ਸਵਿਕਲਪ ਨਿਰਵਿਕਲਪ, ਇਹ ਜਿਹੜਾ ਛੇ ਚੀਜ਼ਾਂ ਦਾ ਜਿਹਨੇ ਜਾਣ ਲਿਆ,
ਸਮਾਧਾਨ ਤੇ
ਸਮਾਧਾਨ ਸਮਾਧੀ। ਸ਼ਰਧਾ ਕੀ ਹੈ, ਜਿਹਦੀ ਸ਼ਰਧਾ ਹੀ ਨਹੀਂ ਸਤਿਗੁਰ ਮਹਾਰਾਜ ਤੇ ਆਪਣੇ ਗੁਰੂ ਤੇ, ਉਹ ਸਿੱਖ ਵੀ ਕਾਹਦਾ, ਕੋਈ ਪ੍ਰਤੀਤ ਨਹੀਂ, ਕੋਈ ਭਰੋਸਾ ਨਹੀਂ, ਕੋਈ ਸ਼ਰਧਾ ਨਹੀਂ, ਕੋਈ ਫੇਥ ਨਹੀਂ, ਅਸੀਂ ਤਾਂ ਬਿਲਕੁਲ ਅੱਜ ਕੱਲ੍ਹ ਅਣਸ਼ਰਧਕ ਬਣ ਗਏ ਹਾਂ ਗੱਲ ਗੱਲ ਤੇ, ਕਿੰਤੂ ਇਹ ਨਹੀਂ ਹੋ ਸਕਦਾ ਭਾਈ। ਇੱਥੇ ਸਭ ਕੁਛ ਹੋ ਸਕਦਾ, ਇੱਥੇ ਗੁੰਗੇ ਤੋਂ ਵੀ ਗੀਤਾ ਦੇ ਅਰਥ ਹੋ ਸਕਦੇ ਹਨ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇੱਥੇ ਹੱਥ ਜੋੜ ਕੇ ਰਹਿਣਾ ਭਾਈ, ਆਪਣਾ ਗਿਆਨ ਨਹੀਂ ਇੱਥੇ ਕਾਬੂ ਆਉਣਾ, ਆਪਣੇ ਗਿਆਨ ਨੂੰ ਬਾਹਰ ਛੱਡ ਕੇ ਆਉਣਾ ਪੈਂਦਾ ਇੱਥੇ ਤਾਂ। ਆਪਣਾ ਗਿਆਨ ਹੁੰਦਾ ਘਰ ਵਾਲਾ, ਕਿ ਮੈਂ ਬੜਾ ਪੜ੍ਹਿਆ ਲਿਖਿਆ, ਬੜਾ ਅਫਸਰ ਹਾਂ, ਤਰਵਾਨ ਹਾਂ, ਅਮੀਰ ਹਾਂ, ਨਹੀਂ, ਉਹ ਬਾਹਰ ਪੈਰ ਧੋ ਕੇ ਆਇਆ, ਜੋੜੇ ਲਾ ਕੇ ਆਉਣਾ, ਸਭ ਕੁਝ ਬਾਹਰ ਛੱਡ ਕੇ ਆਉਣਾ, ਆਪਣੀ ਚਲਾਕੀ ਨੂੰ ਚਤੁਰਾਈ ਨੂੰ। ਇੱਥੇ ਮਹਾਰਾਜ ਸਭ ਕੁਛ ਕਰ ਸਕਦੇ, ਜਲ ਤੇ ਥਲ ਕਰ ਥਲ ਤੇ ਕੂਆ, ਕੂਹ ਤੇ ਬੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਇਹ ਰੱਖਣੀ ਸ਼ਰਧਾ ਮਹਾਰਾਜ ਜੀ ਤੇ ਕਿ ਸਤਿਗੁਰੂ ਜੀ ਸਭ ਕੁਛ ਕਰ ਸਕਦੇ ਹਨ। ਸਮਾਧਾਨ ਤੇ ਸਮਾਧੀ ਵਿਖੇ ਲੀਨ ਹੋਣਾ, ਇਹ ਛੇ ਸਾਧਨ ਹਨ, ਇਹਨੂੰ ਕਹਿੰਦੇ ਖੜ ਸੰਪਤਾ।
ਸਿੱਖ ਸੋਏ ਲਖ ਲੈ ਕਲਿਆ,
ਉਹੀ ਸਿੱਖ ਹੈ ਜਿਹੜਾ ਆਪਣਾ ਕਲਿਆਣ ਜਾਣ ਲਵੇ, ਮੇਰਾ ਕਲਿਆਣ ਕਿਵੇਂ ਹੋਣਾ। ਕੱਚੇ ਗੁਰੂ ਤੋਂ ਕਲਿਆਣ ਨਹੀਂ ਕਦੀ ਹੋਣਾ, ਉਹ ਆਪ ਡੁੱਬੇ ਚੋ ਵੇਦ ਮੈਂ ਚੇਲੇ ਦੀਏ ਬਹਾਏ। ਸਿੱਖ ਵੀ ਕੁਛ ਜਾਣਦਾ ਹੋਵੇ ਕਿ ਮੇਰਾ ਗੁਰੂ ਕੱਚਾ ਕਿ ਪੱਕਾ, ਠਣ ਕੇ ਦੇਖੇ ਤਾਂ ਸਹੀ ਇਹ ਘੜਾ ਕਿਵੇਂ ਦਾ। ਜਿਹੜਾ ਪੱਕਾ ਗੁਰੂ ਹੈ, ਪੂਰਾ ਗੁਰੂ ਹੈ, ਉਹ ਪ੍ਰੀਖਿਆ ਵੀ ਚੰਗੀ ਲੈਂਦਾ ਹੈ। ਭਾਈ ਮੰਜ ਚੰਗੀ ਪ੍ਰੀਖਿਆ ਲਈ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ, ਤੇ ਸਿੱਖ ਵੀ ਪੂਰਾ ਉਤਰਿਆ, ਉਹਨੇ ਜਾਣ ਲਿਆ ਕਿ ਮੇਰਾ ਕਲਿਆਣ ਇਹਨਾਂ ਤੋਂ ਹੋਣਾ। ਉਹੀ ਸਿੱਖ ਹੈ ਜਿਹੜਾ ਆਪਣਾ ਕਲਿਆਣ ਆਪਣਾ ਭਲਾ ਜਾਣ ਲਵੇ।
ਅਪਰ ਦੇਹ ਪੇਕਨ ਕੋ ਜਾਣ,
ਅਪਰ ਦੇਹ ਪੋਖਣ ਕੋ ਜਾਣ, ਬਾਕੀਆਂ ਹੋਰ ਦੇਹਾਂ ਤੇ ਪਲ ਖਾਇਆ ਪੀਆ ਐਸ਼ ਕੀਤਾ, ਇਹੀ ਤਾਂ ਹੈ। ਬਾਕੀ ਲਗਭਗ ਸਾਰੇ ਸੀ ਵਿਵਹਾਰੀ ਆ, ਕੋਟ ਵਧੇ ਕੋ ਵਿਰਲਾ ਸੇਵਕ, ਕਰੋੜਾਂ ਚੋਂ ਕੋਈ ਇੱਕ ਸੇਵਕ ਹੈ, ਇੱਕ ਸਿੱਖ ਹੈ, ਹੋਰ ਸਗਲੇ ਵਿਵਹਾਰੀ, ਬਾਕੀ ਸਾਰੇ ਸੀ ਆਪਣਾ ਪੇਟ ਹੀ ਭਰੀ ਜਾ ਰਹੇ ਆ। ਬੁਰਾ ਨਾ ਮੰਨਣਾ, ਅਸੀਂ ਵੀ ਕਥਾ ਕੀਰਤਨ ਕਰਨ ਵਾਲੇ, ਸੁਣਨ ਵਾਲੇ, ਜੋ ਮਹਾਰਾਜ ਤਾਬੇ ਬਹਿਣ ਵਾਲੇ, ਲਗਭਗ ਕੋਈ ਵਿਰਲਾ ਹੀ ਸਾਡੇ ਵਿੱਚੋਂ ਹੋਵੇਗਾ ਸਿੱਖ। ਬਾਹਰੀ ਲਿਬਾਸ ਸਭ ਸਿੱਖ ਦਾ, ਪਰ ਅੰਦਰੂਨੀ ਇਹ ਬਿਰਤੀ ਹੋਵੇ ਕਲਿਆਣ ਦੀ ਕਿ ਮੇਰਾ ਭਲਾ ਹੋਵੇ, ਆਤਮ ਗਿਆਨ ਦੀ ਪ੍ਰਾਪਤੀ ਹੋਵੇ, ਆਤਮ ਲਖਤਾ ਹੋਵੇ, ਉਹ ਸਿੱਖ ਹੈ। ਬਾਕੀ ਦੁਨੀਆ ਆਪਣਾ ਪੇਟ ਹੀ ਭਰੀ ਜਾ ਰਹੀ ਹੈ।
ਉਪਦੇਸ਼ ਹੋਏ ਵਿਚਾਰ ਆਤਮਾ ਅਨਾਤਮ।
ਹੁਣ ਆਇਆ ਉਪਦੇਸ਼ ਕੀ ਹੁੰਦਾ ਹੈ। ਉਪਦੇਸ਼ ਸਤਿਗੁਰ ਦਾ ਮੁੱਖ ਵਾਕ ਸੁਣਨਾ ਹੈ, ਸੁਣਦੇ ਹਾਂ ਸਵੇਰੇ ਰੋਜ਼, ਕੀ ਉਪਦੇਸ਼ ਮਿਲਿਆ? ਕੁਛ ਨਹੀਂ ਸਮਝ ਆਈ। ਸੁਣਦੇ ਤਾਂ ਸਾਰੇ ਹੀ ਹੈ ਮਹਾਰਾਜ ਜੀ ਤੋਂ, ਸਵੇਰੇ ਸਵੇਰੇ, ਦੁਪਹਿਰੇ ਵੀ, ਸ਼ਾਮੀ ਵੀ, ਜਦੋਂ ਟਾਈਮ ਮਿਲੇ। ਪਰ ਉਪਦੇਸ਼ ਵਿੱਚ ਜੋ ਨਿਰਣਾ ਕਰਨਾ ਹੈ ਕਿ ਆਤਮ ਅਤੇ ਅਨਾਤਮ ਦਾ ਨਿਰਣਾ ਹੋਣਾ ਚਾਹੀਦਾ। ਗੁਰੂ ਤੋਂ ਉਪਦੇਸ਼ ਸੁਣਨਾ ਵੀ ਸਤਿਗੁਰ ਕਹਿੰਦੇ ਕੀ ਹੈ। ਆਤਮ ਤਦ ਦੀ ਲਖਤਾ ਜਿਹੜਾ ਕਰਾ ਦੇਵੇ ਉਹਨੂੰ ਕਹਿੰਦੇ ਉਪਦੇਸ਼। ਅਨਾਤਮ ਜੋ ਝੂਠ ਹੈ, ਜੋ ਜਣਾ ਦੇਵੇ ਵੀ ਇਹ ਝੂਠਾ ਹੈ, ਬਾਣੀ ਕਹਿੰਦੀ ਹੈ ਜਗ ਰਚਨਾ ਸਭ ਝੂਠ ਹੈ। ਝੂਠ ਹੈ ਉਪਦੇਸ਼ ਸੁਣਿਆ, ਸਮਝ ਆ ਗਿਆ ਵੀ ਠੀਕ ਹੈ, ਹੁਣ ਸੁਣ ਤਾਂ ਲਿਆ ਪਰ ਉਹਨੂੰ ਅੰਦਰ ਵਸਾਇਆ ਨਹੀਂ। ਉਪਦੇਸ਼ ਨੂੰ ਅੰਦਰ ਵਸਾਉਣਾ ਵੀ ਹੈ। ਐਸਾ ਉਪਦੇਸ਼ ਸੁਣਨਾ ਗੁਰੂ ਤੋਂ ਕਿ ਮਹਾਰਾਜ ਤੁਹਾਡੀ ਸਿੱਖਿਆ ਦੁਆਰਾ, ਤੁਹਾਡੇ ਗਿਆਨ ਦੁਆਰਾ ਮੇਰਾ ਹਿਰਦਾ ਸ਼ੁੱਧ ਹੋ ਜਾਵੇ।
ਗਿਆਨ ਸਰੂਪ ਪਾਏ ਔਰ ਹਾਤਮ,
ਗਿਆਨ ਦਾ ਸਰੂਪ ਪ੍ਰਾਪਤ ਹੋ ਜਾਵੇ ਔਰ ਹਾਤਮ, ਆਪਣੇ ਹਿਰਦੇ ਚੋਂ ਜੋ ਅਗਿਆਨ ਹੈ ਉਹ ਖਤਮ ਹੋ ਜਾਵੇ। ਉਪਦੇਸ਼ ਇਹੀ ਨਿਰਣਾ ਕਰਦਾ ਵੀ ਲੈ ਭਾਈ ਇਹ ਗਿਆਨ ਇਹਨੂੰ ਅੰਦਰ ਸਾਂਭ ਲੈ ਤੇ ਅਗਿਆਨ ਬਾਹਰ ਕੱਢ ਦੇ। ਸਵੇਰੇ ਮੁੱਖ ਵਾਕ ਸੁਣਿਆ ਕੋਈ ਵੀ ਲਾ ਲਓ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸੰਨਾਵੈ। ਇਹਨੂੰ ਅੰਦਰ ਵਸਾ ਲਿਆ, ਗਿਆਨ ਅੰਦਰ ਵਸ ਗਿਆ ਤੇ ਜਦੋਂ ਜਪਾਂਗੇ ਵਾਹਿਗੁਰੂ 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 ਔਰ ਹਾਤਮ, ਹਾਤਮ ਖਤਮ, ਅੰਦਰੋਂ ਜਿਹੜਾ ਅਗਿਆਨ ਹੈ ਉਹਦੀ ਸਮਾਪਤੀ ਹੋ ਜਾਏਗੀ, ਉਹ ਨਾਸ਼ ਹੋ ਜਾਏਗਾ। ਅਗਿਆਨ ਹੀ ਨਾਸ਼ ਕਰਨਾ। ਅਗਿਆਨ ਦਾ ਸਰੂਪ ਪਿੱਛੇ ਆਇਆ ਸੀ, ਬਿਨ ਆਕਾਰ ਬਿਨ ਜਨਮ ਅਨਾਦੀ ਰਹਿ ਇੱਕ ਦੇਸ਼ ਬ੍ਰਹਮ ਕੇ ਮਾਹੇ ਨਾਮ ਅਗਿਆਨ ਲਏ ਖੜ ਸੰਗਿਆ, ਇਹ ਚੇਤਨ ਵਿਆਪਕ ਵਿੱਚ ਤਾਹੇ। ਕਿ ਐਸਾ ਗਿਆਨ ਸਾਡੇ ਅੰਦਰ ਹੈ, ਉਸ ਅਗਿਆਨ ਨੂੰ ਖਤਮ ਕਰਨਾ ਹੈ। ਜਿਹਨੇ ਖਤਮ ਕਰਦਾ ਹੈ ਉਹ ਗੁਰੂ ਦਾ ਉਪਦੇਸ਼ ਹੈ, ਗੁਰੂ ਕੀ ਬਾਣੀ ਹੈ, ਗੁਰੂ ਕੀ ਸਿੱਖਿਆ ਹੈ।
ਸਿੱਖ ਕੇ ਨਾਥੈ ਬੰਦ ਕਲੇ, ਜਿਸ ਕੋ ਨਾਮ ਬਣੈ ਉਪਦੇਸ਼।
ਜਿਹੜਾ ਗੁਰੂ ਦਾ ਉਪਦੇਸ਼ ਸਿੱਖ ਦੇ ਬੰਧਨ ਕਲੇਸ਼ ਕੱਟ ਦੇਵੇ ਉਹਨੂੰ ਕਹਿੰਦੇ ਵੀ ਇਹ ਉਪਦੇਸ਼ ਹੈ। ਬੰਧਨ ਕੱਟ ਦੇਣੇ, ਕਲੇਸ਼ ਕੱਟ ਦੇਣੇ, ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਗੁਰ ਕਾ ਸਿੱਖ ਵਿਕਾਰ ਤੇ ਹੱਠ ਹੈ, ਉਹ ਹਟ ਜਾਂਦਾ ਹੈ, ਵਿਕਾਰ ਤੋਂ ਵੀ ਪਿੱਛੇ ਹਟੇ ਤੇ ਸਤਿਗੁਰ ਕਹਿੰਦੇ ਭਾਈ ਫਿਕਰ ਨਾ ਕਰ, ਮੈਂ ਵੀ ਤਿਆਰ ਬਰ ਤਿਆਰ ਹਾਂ, ਤੇਰੇ ਬੰਧਨ ਜ਼ਰੂਰ ਕਟਾਂਗਾ, ਪਰ ਜਪੀ ਜਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸ ਤੋਂ ਬਿਨਾਂ ਗੱਲ ਨਹੀਂ ਬਣਨੀ ਖਾਲਸਾ ਜੀਓ, ਬਿਨ ਹਰ ਭਜਨ ਨਹੀਂ ਛੁਟਕਾਰਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
ਸਭ ਉਪਦੇਸ਼ਾਂ ਦਾ ਇਹ ਮੂਲ ਹੈ, ਇਹ ਸਾਰ ਹੈ, ਸਾਰੀ ਗੁਰਬਾਣੀ ਦਾ ਨਿਚੋੜ ਵੀ ਇਹੀ ਹੈ। ਭਾਈ ਨਾਮ, ਭਜਨ, ਸਿਮਰਨ, ਇਹੀ ਸਾਡੇ ਬੰਧਨ ਕਲੇਸ਼ ਖਤਮ ਕਰੇਗਾ, ਸਾਡੇ ਦੁੱਖਾਂ ਦੀ ਨਿਵਰਤੀ ਇਹੀ ਕਰੇਗਾ।
ਦੇਖਿਆ ਬਿਮਲ ਗਿਆਨ ਦੇ ਗੁਰ ਪਵਹਾਨਾ, ਇਹ ਦੇਖਿਆ ਸਭ ਕਸ਼ਟ ਮਿਟਾਨਾ।
ਦੀਕਸ਼ਾ ਕੀ ਹੁੰਦੀ ਹੈ? ਜਦੋਂ ਗੁਰੂ ਬਿਮਲ ਗਿਆਨ ਦੇ ਕੇ ਗੁਰਸਿੱਖ ਦਾ ਅਗਿਆਨ ਦੂਰ ਕਰੇ, ਕਸ਼ਟ ਦੂਰ ਕਰੇ, ਉਹਨੂੰ ਕਹਿੰਦੇ ਦੀਕਸ਼ਾ। ਦੀਕਸ਼ਾ ਗੁਰੂ ਤੋਂ ਕੁਝ ਲੈਣਾ ਹੁੰਦਾ। ਇੱਕ ਵਾਰ ਦੱਖਣਾ, ਦਕਸ਼ਣਾ ਗੁਰੂ ਨੂੰ ਦਕਸ਼ਣਾ ਦੇਣੀ, ਭੇਟਾ ਦੇਣੀ, ਭੇਟਾ ਦੇ ਕੇ ਫਿਰ ਗੁਰੂ ਤੋਂ ਕੁਝ ਲੈਣਾ ਵੀ ਹੈ। ਮਹਾਰਾਜ ਕੁਝ ਦੀਕਸ਼ਾ ਦਵੋ, ਕੁਝ ਸਿੱਖਿਆ ਦਵੋ, ਕੁਛ ਗਿਆਨ ਦਵੋ। ਮਹਾਰਾਜ ਕਹਿੰਦੇ ਫੜ ਫਿਰ ਸਾਹ ਮੈਨੂੰ ਗ੍ਰਖੇ ਨੂੰ। ਬਿਮਲ ਗਿਆਨ, ਮਲ ਤੋਂ ਬਿਨਾਂ ਜਿਹੜਾ ਗਿਆਨ ਉਹ ਸਤਿਗੁਰ ਜੀ ਦਿੰਦੇ ਆ, ਜਿਸ ਵਿੱਚ ਕੋਈ ਮੈਲ ਨਹੀਂ। ਮੈਲ ਕੀ ਹੁੰਦੀ ਹੈ? ਮੈਲ ਹੁੰਦੀ ਹੋਮੈ ਦੀ, ਜਿਹਨੂੰ ਕਹਿੰਦੇ ਮਲ ਵਿਕਸ਼ੇਪ। ਹੋਮੈ ਦੀ ਮੈਲ ਜਿਸ ਗਿਆਨ ਵਿੱਚ ਨਾ ਹੋਵੇ, ਜੋ ਆਤਮ ਨਿਰਣਾ ਕਰਾ ਦੇਵੇ, ਉਹ ਬਿਮਲ ਗਿਆਨ। ਤੇ ਕਈ ਵਾਰੀ ਚੁੰਚ ਗਿਆਨ ਜਾਂ ਖੁਸ਼ ਗਿਆਨ ਵੀ ਅਹੰ ਬ੍ਰਹਮਸਮੀ ਕਰੀ ਜਾਣਾ, ਕਹੀ ਜਾਣਾ ਅਹੰ ਬ੍ਰਹਮਸਮੀ, ਮੈਂ ਹੀ ਬ੍ਰਹਮਾ, ਮੈਂ ਹੀ ਬ੍ਰਹਮਾ, ਉਹ ਤਾਂ ਹੈ ਬਾਹਰੀ ਗਿਆਨ। ਪਰ ਕੇਵਲ ਆਖੀ ਜਾਣਾ, ਆਖੀ ਜਾਣਾ, ਪਰ ਅੰਦਰ ਫੀਲਿੰਗ ਨਹੀਂ ਕਰਨੀ, ਅੰਦਰ ਜਪਣਾ ਵੀ ਨਹੀਂ ਵਾਹਿਗੁਰੂ। ਪਹਿਲਾਂ ਜਪ ਕੇ ਆਉਣਾ ਹੈ, ਕਦੀ ਜਪਿਆ ਤੇ ਹੈ ਨਹੀਂ। ਰੱਬ ਦਾ ਨਾਮ ਤਾਂ ਕਦੀ ਜਪਿਆ ਨਹੀਂ, ਨਾ ਰਾਮ, ਨਾ ਅੱਲਾ, ਨਾ ਰਹੀਮ, ਨਾ ਵਾਹਿਗੁਰੂ, ਤੇ ਕਿਵੇਂ ਬਣੇਗਾ ਅਹੰ ਬ੍ਰਹਮਸਮੀ? ਉਹ ਬਣ ਗਿਆ ਮੈਲਾ ਗਿਆਨ। ਮੈਲੇ ਗਿਆਨ ਵਾਲੇ ਬੜੇ ਹਨ, ਪਰ ਜਿਹੜੀ ਬਿਮਲ ਗਿਆਨ ਜੋ ਦੀਕਸ਼ਾ ਗੁਰੂ ਤੋਂ ਲੈਣੀ ਹੈ, ਉਹ ਐਸਾ ਗੁਰੂ, ਸ਼ੁੱਧ ਗਿਆਨ ਦੇਣ ਵਾਲਾ, ਉਹ ਦੀਕਸ਼ਾ ਦੇਣ ਵਾਲਾ ਕੋਈ ਵਿਰਲਾ ਹੈ, ਉਹ ਕੌਣ ਹੈ? ਧੰਨ ਗੁਰੂ ਨਾਨਕ ਮਹਾਰਾਜ, ਗੁਰੂ ਕਲਗੀਧਰ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹ ਦਿੰਦੇ ਹਨ। ਇਸ ਵਿੱਚ ਕੋਈ ਮੈਲ ਨਹੀਂ, ਸਾਰੀ ਕਹਾਣੀ ਨਿਮਰਤਾ ਵਾਲੀ ਹੈ। ਭਾਈ ਨੀਵੇਂ ਹੋ ਕੇ ਰਵੋ, ਧਿਆਨ ਰੱਖਣਾ। ਇੱਕ ਗੱਲ ਮੈਂ ਹੁਣੇ ਹੀ ਕਹਿ ਦਵਾਂ, 10 ਅਧਿਆਏ ਹਨ ਵਿਧਾਨ ਦੇ, ਗੁਰਮਤ ਨਿਰਣੈ ਦੇ। ਅਖੀਰ ਤੇ ਗੱਲ ਇੱਥੇ ਮੁਕੜੀ ਹੈ, ਛਲ ਕਪਟ ਤੋਂ ਸਹਿਤ ਸਿਮਰਨ ਕਰੋ ਭਾਈ, ਬਸ ਅਖੀਰ ਤੇ ਗੱਲ ਇੱਥੇ ਮੁਕਣੀ ਹੈ ਸਾਰੀ ਗੱਲ। ਛਲ ਕਪਟ ਨਾ ਹੋਵੇ, ਰੱਬ ਦੇ ਘਰ ਆਉਣਾ ਫਿਰ ਛਲ, ਛਲ ਕਪਟ ਤੋਂ ਸਹਿਤ ਸਿਮਰਨ ਕਰਨਾ, ਵਾਹਿਗੁਰੂ, 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 ਵਾਹਿਗੁਰੂ। ਵਿਖਾਵਾ ਨਹੀਂ, ਅਸੀਂ ਲੋਕਾਂ ਨੂੰ ਖੁਸ਼ ਕਰਨ ਲਈ ਵਿਖਾਉਂਦੇ ਹਾਂ ਭਾਈ, ਲੋਕੀ ਨੇ ਕਦੀ ਖੁਸ਼ ਨਹੀਂ ਹੋਣਾ, ਤੇ ਦੁਨੀਆਂ ਕਦੀ ਖੁਸ਼ ਨਾ ਹੋਈ ਹੈ ਨਾ ਕਿਸੇ ਤੋਂ ਹੋਵੇਗੀ। ਇਸ ਕਰਕੇ ਆਪਣੇ ਆਪ ਨੂੰ ਖੁਸ਼ ਕਰਨਾ ਤੇ ਆਪਣੇ ਆਪ ਨਾਲ ਜੋੜੋ, ਆਤਮ ਨਾਲ ਜੋੜੋ, ਕਦੀ ਛਲ ਕਪਟ ਨਹੀਂ ਕਰਨਾ। ਇਹ ਨਿਰਣਾ ਅਖੀਰ ਤੇ ਇਹੀ ਆਣਾ ਮਹਾਰਾਜ ਕਹਿਣਗੇ। ਅਖੀਲਾ ਅਧਿਆਏ ਜਿਹੜਾ ਹੈ, 9ਵਾਂ ਅਧਿਆਏ ਇਸ 5ਵੀਂ ਰੁੱਤ ਦਾ, ਉਹ ਇਹੀ ਭਾਵ ਉੱਥੇ ਮਹਾਰਾਜ ਬਿਆਨ ਕਰਦੇ। ਤੇ ਗੁਰੂ ਤੋਂ ਇਹ ਦੀਕਸ਼ਾ ਲੈਣੀ ਹੈ। ਗੁਰੂ ਨਾਨਕ ਮਹਾਰਾਜ ਕਹਿੰਦੇ ਭਾਈ ਨਾ ਪਖੰਡ ਨਾ ਕਰੀ। ਗੁਰੂ ਕਲਗੀਧਰ ਪਾਤਸ਼ਾਹ ਵੀ ਕਹਿੰਦੇ ਡਿੰਬਨ ਮੈਂ ਪਰਮੇਸ਼ਰ ਨਾਹੀ। ਇਹ ਦੀਕਸ਼ਾ ਲੈਣੀ ਮਹਾਰਾਜ, ਇਹਨੂੰ ਕਹਿੰਦੇ ਬਿਮਲ। ਮਲ ਤੋਂ ਬਿਨਾਂ ਜਿਹੜਾ ਗਿਆਨ ਗੁਰੂ ਦੇ ਦੇਵੇ ਉਹ ਦੀਕਸ਼ਾ ਹੈ, ਪਰ ਉਸ ਗਿਆਨ ਨੂੰ ਸਾਂਭਣਾ ਵੀ ਹੈ ਭਾਈ, ਸਾਂਭ ਕੇ ਆਪਣੇ ਅੰਦਰ ਰੱਖਣਾ ਤੇ ਜਪੀ ਜਾਣਾ ਵਾਹਿਗੁਰੂ, ਵਾਹਿਗੁਰੂ, ਇਹੀ ਦੀਕਸ਼ਾ ਹੈ।
ਇਹ ਦੇਖਿਆ ਸਭ ਕਸ਼ਟ ਮਿਟਾਨਾ,
ਇਹ ਦੀਕਸ਼ਾ ਸਾਰੇ ਕਸ਼ਟ ਦੂਰ ਕਰੇਗੀ। ਇੱਕ ਆਮ ਬਿਮਾਰੀ ਹੈ ਵੀ ਬੀਪੀ ਹਾਈ ਲੋ ਹੁੰਦਾ, ਕਈ ਵਾਰੀ ਹੁੰਦਾ, ਜਾਂ ਕਿ ਹਾੜ ਬੜਾ ਤੇਜ਼ ਚੱਲਦਾ, ਬੜੀ ਚਿੰਤਾ ਹੈ ਜੀ, ਬੜੀ ਫਿਕਰ ਹੈ, ਤੇ ਕਸ਼ਟ ਇਹ ਦੂਰ ਕਰੇਗਾ ਕਿਵੇਂ? ਬਿਮਲ ਗਿਆਨ ਜਿਸ ਵਿੱਚ ਕੋਈ ਮੈਲ ਨਹੀਂ ਉਹ ਇਹੀ ਹੈ ਭਾਈ, ਜਪੀ ਜਾਓ ਮਨ ਜੋੜ ਕੇ ਵਾਹਿਗੁਰੂ 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 ਵਾਹਿਗੁਰੂ, ਇੱਕ ਤਾਂ ਬੈਲੈਂਸ ਆ ਜਾਏਗਾ, ਨਾ ਅਪ ਨਾ ਡਾਊਨ, ਸਹਿ ਸਮਾਧੀ ਅਵਸਥਾ। ਇਹੀ ਬਿਮਲ ਗਿਆਨ ਹੈ, ਕਸ਼ਟ ਨਹੀਂ ਆਵੇਗਾ, ਕੋਈ ਦੁੱਖ ਨਹੀਂ ਆਵੇਗਾ।
ਮੰਤਰ ਸ਼ਿਰੋਮਣੀ ਕੈ
ਸਤਨਾਮ
ਸ਼੍ਰੀ ਵਾਹਿਗੁਰੂ।
ਗੁਰਦੇਵ ਮੰਤਰ ਨਿਰੋਧਰ, ਸਤਿਗੁਰ ਦਾ ਮੰਤਰ ਕੈਸਾ ਹੈ? ਸ਼੍ਰੋਮਣੀ ਮੰਤਰ, ਵਾਹਿਗੁਰੂ ਗੁਰ ਮੰਤਰ ਹੈ, ਜਪ ਹੋਮੈ ਖੋਈ। ਬਿਮਲ ਸ਼ਬਦ ਪਹਿਲਾਂ ਆਇਆ ਸੀ ਤੇ ਵਾਹਿਗੁਰੂ ਗੁਰਮੰਤਰ ਬਿਮਲ ਹੈ, ਉਹ ਸ਼੍ਰੋਮਣੀ ਮੰਤਰ ਹੈ, ਤੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ, ਇਹ ਸ਼੍ਰੋਮਣੀ ਮੰਤਰ ਹੈ ਭਾਈ, ਇਹਦਾ ਜਾਪ ਜ਼ਰੂਰ ਕਰਨਾ ਹੈ।
ਸਤਨਾਮ ਜਿਸ ਕੇ ਸਿਮਰਨ ਲੈ ਸੁਖਤਾਮ,
ਸਤਨਾਮ ਸੱਚਾ ਨਾਮ ਜਿਹੜਾ ਤ੍ਰਈ ਕਾਲ ਆਬਾਦ ਹੋਵੇ, ਉਹਨੂੰ ਕਹਿੰਦੇ ਸਤ, ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਕਦੀ ਖਤਮ ਹੀ ਨਾ ਹੋਵੇ। ਸਤਿਗੁਰ ਮਹਾਰਾਜ ਨਵੇਂ ਪਾਤਸ਼ਾਹ ਜੀ ਕਹਿੰਦੇ ਸਤ ਕੌਣ ਕੌਣ ਹੈ ਜਿਹੜਾ ਕਦੀ ਮਰਦਾ ਹੀ ਨਹੀਂ? ਨਾਮ ਰਹੋ ਸਾਧੂ ਰਹੋ ਗੁਰ ਗੋਬਿੰਦ, ਇਹ ਸਤ ਭਾਈ ਜਿਹੜੇ ਹਮੇਸ਼ਾ ਰਹਿਣ ਵਾਲੇ, ਨਾਮ ਨੂੰ ਜਪਣ ਵਾਲੇ ਸਾਧੂ ਮਹਾਤਮਾ ਗੁਰਸਿੱਖ ਸੰਤ ਜਨ, ਜਿਹਦਾ ਨਾਮ ਹੈ ਉਹ ਵੀ ਸੱਤ ਹੈ। ਆਪ ਸੱਤ ਕੀਆ ਸਭ ਸੱਤ, ਉਹ ਸੱਤ ਹੈ। ਐਸਾ ਸੱਤ ਨਾਮ ਜਿਹਦੀ ਹੋਂ, ਜਿਹਦਾ ਨਾਮਣਾ ਸੱਚ ਹੈ, ਉਹ ਵਾਹਿਗੁਰੂ, ਇਹਦਾ ਜਾਪ ਕਰਨਾ। ਤੇ ਜਿਵੇਂ ਜਿਵੇਂ ਜਪਾਂਗੇ ਲਹਿ ਸੁਖ ਧਾਮ, ਜੋ ਸੁੱਖਾਂ ਦਾ ਘਰ ਹੈ, ਦੁਨੀਆਂ ਵਿੱਚ ਵੀ ਸੁੱਖ ਆਣਗੇ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਘਰ ਵਿੱਚ ਵੀ ਸੁਖੀ, ਘਰ ਘਰ ਵਿੱਚ ਦੁੱਖ ਹੈ, ਅੱਜਕੱਲ ਉੱਚਾ ਚੜਕਿਆ ਦੇਖਿਆ ਤਾਂ ਘਰ ਘਰ ਇਹ ਅੱਗ, ਤੇ ਉਹ ਅੱਗ ਉਹ ਦੁੱਖ ਕਿਵੇਂ ਦੂਰ ਹੋਣਗੇ ਭਾਈ? ਸਾਡੇ ਘਰਾਂ ਵਿੱਚ ਜਾਪ ਕਰਾਂਗੇ ਵਾਹਿਗੁਰੂ 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 ਵਾਹਿਗੁਰੂ, ਜਪੀ ਜਾਈਏ, ਸੁਣਦੇ ਵੀ ਬੋਲਦੇ ਵੀ, ਉੱਠਦਿਆਂ ਵੀ ਬਹਿੰਦਿਆਂ ਵੀ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾ, ਤੇ ਹਿਰਦੇ ਵਿੱਚ ਵੀ ਸੁੱਖ ਆਵੇਗਾ। ਤੇ ਇੱਥੇ ਦੁਨੀਆਂ ਵਿੱਚ ਜੋ ਸੱਚਖੰਡ ਹੈ, ਅਗਾਂਹ ਵੀ ਸੱਚਖੰਡ ਹੈ, ਉੱਥੇ ਜਾ ਕੇ ਗੁਰਸਿੱਖ ਦੀ ਟਿਕਾ ਦੀ ਅਵਸਥਾ ਆਵੇਗੀ।
ਅਥਵਾ ਅਦਵੈਤ ਵਾਕ ਤਤਮਸੀ ਜੋਏ,
ਇਹ ਵੀ ਮੰਤਰ ਹਨ। ਜਿਵੇਂ ਪਿੱਛੇ ਚਾਰ ਮਹਾਵਾਕ ਆਏ ਸੀ, ਅਦਵੈਤ ਵਾਕ ਤਤਮ ਅਸੀ, ਤਤ ਤਵੰ ਤੂੰ, ਅਸੀ ਹੈ ਤਤ ਉਹ ਤੂੰ ਹੈ, ਉਹ ਤੂੰ ਹੈ ਕਿਵੇਂ ਜੀ? ਜੋ ਪਰਮੇਸ਼ਰ ਹੈ, ਵਿਆਪਕ ਹੈ, ਉਹ ਬੰਦਿਆ ਤੂੰ ਹੀ ਹੈ, ਜਿਹਨੂੰ ਕਹਿੰਦੇ ਸੋਹੰ ਸੋ ਓ ਹੰ ਮੈਂ ਹਾਂ, ਸੋਹੰ ਹੰਸਾ ਜਪ ਜਾਪੋ, ਉਹ ਤੂੰ ਹੀ ਹੈ, ਕੋਈ ਦੂਜਾ ਨਹੀਂ। ਰੱਬ ਕੌਣ ਹੈ? ਸੋਈ ਫਿਰ ਕਹਿ ਤੂੰ ਪਿਆ, ਜਾ ਕੋ ਕਹਿਤਾ ਔਰ, ਘੁੰਮ ਫਿਰ ਕੇ ਜਿੱਥੇ ਮਰਜ਼ੀ ਚਲੇ ਜਾਓ, ਕਹਿਣ ਤੇ ਗੱਲ ਤੂੰ ਤੇ ਹੀ ਹੈ, ਤੂੰ ਹੀ ਤਾਂ ਕਹਾਂਗੇ, ਤੂੰ ਹੀ ਕਹਿ ਕੇ ਫਿਰ ਤੂੰ ਹੀ ਤੇ ਮੈਂ ਵਿੱਚ ਕੋਈ ਭੇਦ ਨਹੀਂ ਰਹਿਣਾ ਅਭੇਦ। ਉੱਥੇ ਫਿਰ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ, ਇੱਕ ਸਮਾਨ ਅਵਸਥਾ। ਉੱਥੇ ਭਗਤ ਜੀ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ, ਸਭ ਗੋਬਿੰਦ ਉੱਥੇ ਇੱਕੋ ਹੀ ਹੋ ਜਾਂਦਾ। ਇਹ ਮਹਾਂਵਾਕ ਜੋ ਵੇਦਾਂ ਦੇ ਹਨ ਪਰ ਗੁਰਬਾਣੀ ਵਿੱਚ ਵੀ ਹੈ। ਆਪ ਜੀ ਨੇ ਪਿੱਛੇ ਸੁਣੇ ਸੀ ਵੀ ਪੰਜ ਪ੍ਰਵਾਣ ਦੀਆਂ ਜਿਹੜੀਆਂ ਚਾਰ ਪੌੜੀਆਂ ਅਸੰਖ ਜਪ, ਅਸੰਖ ਮੂਰਖ ਤੇ ਅਸੰਖ ਨਾਮ ਵਾਲੀਆਂ, ਇਹ ਚਾਰ ਬਣਦੀਆਂ। ਉੱਥੇ ਮਹਾਰਾਜ ਕਹਿੰਦੇ ਵਾਰਿਆ ਨਾ ਜਾਵਾ ਇੱਕ ਵਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਚਾਰ ਵਾਰੀ ਆਇਆ ਤੂੰ ਸਦਾ ਸਲਾਮਤ ਨਿਰੰਕਾਰ, ਇਹਦਾ ਅਨਵੈ ਕਰ ਲਓ। ਤੂੰ ਤਤਵਮ ਤਤ ਪਹਿਲਾਂ ਕਰ ਲਓ, ਸਲਾਮਤ ਹਮੇਸ਼ਾ ਰਹਿਣ ਵਾਲਾ ਨਿਰੰਕਾਰ ਉਹ ਤੂੰ ਹੀ ਹੈ। ਅਨਵੈ ਕਰਕੇ ਅਰਥ ਕਰਦੇ ਜਦੋਂ ਤੇ ਬੰਦਿਆ ਉਹ ਵੀ ਤੂੰ ਹੀ ਹੈ। ਇਹ ਮਹਾਂਵਾਕ ਇਹਦਾ ਵੀ ਜਾਪ ਕਈ ਵਿਦਾਂਤੀ ਕਰਦੇ ਪਰ ਗੁਰੂ ਕੇ ਸਿੱਖਾਂ ਨੇ ਭਾਈ ਇੱਕੋ ਜਾਪ ਕਰਨਾ, ਉਹ ਹੈ ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਖੋਈ ਇਹ ਸ੍ਰੇਸ਼ਟ ਹੈ।
ਤੋ ਹੈ ਬ੍ਰਹਮ ਸੁਨੈ ਸਿੱਖ ਸੋਏ,
ਤੂੰ ਹੈ ਬ੍ਰਹਮ ਬੰਦਿਆ। ਸਿੱਖ ਤਾਂ ਸਹੀ, ਰੱਬ ਹੋਰ ਕਿੱਥੇ ਹੈ? ਲੱਭਦੇ ਫਿਰੋ ਕਿਸੇ ਮੰਦਰ ਚ ਜਾ ਕੇ, ਗੁਰਦੁਆਰੇ ਜਾ ਕੇ ਆਵਾਜ਼ਾਂ ਮਾਰੀ ਜਾ, ਰੱਬ ਮਹਾਰਾਜਾ ਹੁਣ ਚਲੇ ਜੋ ਗਿਰਜਾ ਘਰ ਚ ਗੋੜ ਜੀ ਬਾਹਰ ਆ ਜਾਓ। ਉਹ ਕਹਿੰਦਾ ਭਾਈ ਤੇਰੇ ਅੰਦਰ ਹੀ ਤਾਂ ਹੈ ਬੰਦੇ, ਖੋਜ ਦਿਨ ਹਰ ਰੋਜ਼, ਰੋਜ਼ ਲੱਭ, ਰੋਜ਼ ਨੇਤਰੇ ਕਰ, ਰੋਜ਼ ਜਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਖੁਸ਼ ਗਿਆਨ ਨਹੀਂ ਰਹਿਣਾ ਕਦੀ, ਇਹਨੂੰ ਕਹਿੰਦੇ ਸਨੇਹ ਵਾਲਾ ਗਿਆਨ। ਘਿਓ ਇਕੱਲਾ ਕਹੋ ਤਾਂ ਵੀ ਖਰਾਬ ਕਰੇਗਾ ਅੱਜ ਕੱਲ੍ਹ ਤਾਂ, ਨਾਲ ਕੋਈ ਸ਼ੱਕਰ ਪਾ ਲਓ ਤਾਂ ਘਿਓ ਵਿੱਚ ਤਾਕਤ ਵੀ ਆਉਂਦੀ ਹੈ। ਇਕੱਲਾ ਖੁਸ਼ ਗਿਆਨ ਹੋਮੈ ਪੈਦਾ ਕਰਦਾ ਤੇ ਨਾਲ ਸਿਮਰਨ ਵੀ, ਇਹ ਤਾਂ ਫਿਰ ਹੋਮੈ ਨਹੀਂ, ਇਹ ਅੰਦਰੂਨੀ ਅੰਦਰ ਹੀ ਲੈ ਜਾਂਦਾ ਹੈ। ਜਿਹੜਾ ਐਸਾ ਗਿਆਨ, ਇਹ ਅਹੰ ਆਪਣੇ ਆਪ ਨੂੰ ਜਾਣਨਾ, ਇਹ ਵੀ ਗੁਰਮੰਤਰ, ਇਹ ਵੀ ਸ਼੍ਰੋਮਣੀ ਮੰਤਰ ਹੈ।
ਅਹੰਗ ਬ੍ਰਹਮ ਅਸਮੀ ਬੋਰੇ ਉਚਾਰੇ,
ਫਿਰ ਦੂਜਾ ਮਹਾਂਵਾਕ ਅਹੰ ਬ੍ਰਹਮ ਅਸਮੀ, ਅਹੰ ਮੈਂ ਬ੍ਰਹਮ ਅਸਮੀ ਹਾਂ ਕਿ ਮੈਂ ਹੀ ਬ੍ਰਹਮ ਹਾਂ।
ਮਹਾਂਵਾਕ ਇਹ ਮੰਤਰ ਸੁਧਾਰੇ,
ਇਹ ਮਹਾਂਵਾਕ ਇਹ ਵੀ ਮੰਤਰ ਹੈ। ਕਈ ਵਿਦਾਂਤੀ ਇਹਦਾ ਜਾਪ ਕਰਦੇ ਪਰ ਜਾਪ ਕਰਦੇ ਕਰਦੇ ਉਹ ਇੱਕ ਲੀਨ ਹੋ ਜਾਂਦੇ, ਜਪਦੇ ਜਪਦੇ ਆਪਣੇ ਅੰਦਰ ਹੀ ਸਮਾ ਜਾਂਦੇ ਹਨ।
ਵਰਣ ਲਏ ਪਰ ਕਿਰਤ ਸਤ ਗੁਣ ਜਿਜ ਜਾਤ।
ਵਰਣ ਕੀ ਹੁੰਦਾ? ਚਾਰ ਵਰਣ, ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼, ਇਹ ਚਾਰ ਵਰਣ ਇਹ ਪ੍ਰਕਿਰਤੀ ਤੋਂ ਲਏ ਗਏ। ਇੱਕ ਗ੍ਰੰਥ ਹੈ ਮਨੁ ਸਿਮ੍ਰਿਤੀ, ਉਹ ਲਿਖਦੇ ਨਹੀਂ ਕੁਛ ਨਹੀਂ। ਜਿਹੜਾ ਬੰਦਾ ਬ੍ਰਾਹਮਣਾਂ ਦੇ ਘਰ ਜੰਮਿਆ ਉਹ ਬ੍ਰਾਹਮਣ ਹੈ, ਜਿਹੜਾ ਖੱਤਰੀਆ ਦੇ ਘਰ ਜੰਮਿਆ ਉਹ ਖੱਤਰੀ ਹੈ। ਮਹਾਰਾਜ ਕਹਿੰਦੇ ਨਹੀਂ ਭਾਈ ਤੂੰ ਠੀਕ ਹੈ ਪਰ ਜੋ ਅਸਲੀ ਨਿੰਦਾ ਇਹ ਹੈ, ਬ੍ਰਾਹਮਣ ਕਿਹੜਾ ਹੈ, ਖੱਤਰੀ ਕਿਹੜਾ ਹੈ, ਸ਼ੂਦਰ ਕਿਹੜਾ ਹੈ, ਵੈਸ਼ ਕਿਹੜਾ ਹੈ, ਉਹਨੂੰ ਦੱਸ ਰਹੇ ਪ੍ਰਕਿਰਤੀ ਅਨੁਸਾਰ। ਪ੍ਰਕਿਰਤੀ ਚ ਤਿੰਨ ਗੁਣ ਹਨ, ਪਿੱਛੇ ਸ਼ਬਦ ਆਇਆ ਸੀ ਪ੍ਰਕਿਰਤੀਵਾਦ, ਕੱਲ ਪਰਸੋਂ ਆਇਆ ਹੋਣਾ ਪ੍ਰਕਿਰਤੀਵਾਦ, ਉਹ ਉਤਾਂਹ ਦੀ ਅਵਸਥਾ, ਬ੍ਰਹਮ ਗਿਆਨ ਦੀ ਅਵਸਥਾ ਹੈ। ਪ੍ਰਕਿਰਤੀ ਵਿੱਚ, ਨੇਚਰ ਵਿੱਚ ਇੱਕ ਸਮਾਨਤਾ ਰਹਿੰਦੀ ਹੈ ਤੇ ਇਸੇ ਤਰ੍ਹਾਂ ਰੱਬ ਦਾ ਪਿਆਰਾ ਗੁਰਸਿੱਖ ਵੀ ਸਮਾਨ ਅਵਸਥਾ ਚ ਰਹਿੰਦਾ, ਜਿੱਥੇ ਸੁੱਖ ਦੁੱਖ ਨਹੀਂ, ਮਾਂ ਪਿਓ ਨਹੀਂ, ਕੋਈ ਨਹੀਂ, ਬਸ ਉੱਥੇ ਇੱਕੋ ਹੀ ਹੁੰਦਾ ਹੈ। ਤੇ ਉਸੇ ਪ੍ਰਕਿਰਤੀ ਨੂੰ ਉਹ ਭਾਵ ਹੋਰ ਹੈ, ਪਰ ਜਿਹੜਾ ਨੇਚਰ ਹੈ ਇਸ ਵਿੱਚ ਤਿੰਨ ਗੁਣ ਹਨ, ਰਜਗੁਣ ਤਮ ਗੁਣ ਸਤ ਗੁਣ ਕਹੀਏ ਇਹ ਤੇਰੀ ਸਭ ਮਾਇਆ। ਇਹ ਮਾਇਆ ਪ੍ਰਕਿਰਤੀ ਰੂਪ ਹੈ, ਇਹਦੇ ਤਿੰਨ ਗੁਣ ਹਨ, ਉਹ ਰਜੋ ਗੁਣ ਤਮੋ ਗੁਣ ਸਤੋ ਗੁਣ, ਇਹਨਾਂ ਦੁਆਰਾ ਜਿਹੜੇ ਵਰਣ ਬਣਦੇ ਹਨ।
ਸਤ ਰਜ ਮਿਸਰ ਤੇ ਛਤਰੀ ਬਾਲ,
ਪਹਿਲਾਂ ਕੀ ਸੀ? ਬ੍ਰਾਹਮਣ। ਇਹ ਬੰਦਾ ਬ੍ਰਾਹਮਣ ਹੈ ਜੀ? ਨਹੀਂ ਭਾਈ, ਬ੍ਰਾਹਮਣ ਕਾਹਦਾ? ਜਿਹੜਾ ਪ੍ਰਕਿਰਤੀ ਤੋਂ ਸਤੋ ਗੁਣ ਲਵੇ ਉਹਨੂੰ ਕਹਿੰਦੇ ਬ੍ਰਾਹਮਣ। ਜਿਹੜਾ ਪ੍ਰਕਿਰਤੀ ਤੋਂ ਸਤ ਤੇ ਤਮ, ਸਤ ਤੇ ਰਜ ਦੋਵਾਂ ਨੂੰ ਇਕੱਠਾ ਲਵੇ, ਅੱਧਾ ਅੱਧਾ, ਹਾਫ ਹਾਫ, 50% ਲਵੇ ਸੱਤ ਤੇ 50% ਲਵੇ ਰਜ ਗੁਣ, ਰਜੋ ਗੁਣ, ਇਹਨੂੰ ਕਹਿੰਦੇ ਇਹ ਖੱਤਰੀ ਹੈ। ਇਹਦਾ ਨਿਰਣਾ ਹੋਵੇਗਾ। ਪਹਿਲਾਂ ਹੈ ਬ੍ਰਾਹਮਣ, ਸਤੋ ਗੁਣ ਲਿਆ, ਉਹ ਕੀ ਹੈ? ਥੋੜਾ ਖਾਣਾ, ਥੋੜਾ ਬੋਲਣਾ। ਇਹ ਬੰਦਾ ਲੱਗਦਾ ਤੇ ਸਾਧੂ ਹੈ ਜੀ, ਮਹਾਰਾਜ ਕਹਿੰਦੇ ਠੀਕ ਹੈ ਭਾਈ, ਸਾਧੂ ਤਾਂ ਹੈ, ਪਰ ਇਸ ਤੋਂ ਹੋਰ ਵੀ ਤਾਂ ਹੋ ਜਾ। ਕਬੀਰ ਸਾਹਿਬ ਵੀ ਕਹਿੰਦੇ ਉਹ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਈਅਤ ਹੈ ਮਹਾਰਾਜ। ਖੱਤਰੀ ਸੋ ਜੋ ਕਰਮਾ ਕਾ ਸੂਰ, ਖੱਤਰੀ ਉਹ ਹੈ ਜੋ ਕਰਮਾ ਦਾ ਸੂਰ ਹੋਵੇ। ਕਰਮ ਕੀ ਹੈ? ਕਰਮ ਕਰਨਾ ਜੰਗ ਦੀ ਬਿਰਤੀ, ਉਹ ਹੁੰਦਾ ਰਾਜੇ ਦਾ ਕੰਮ, ਤੇ ਰਾਜਾ ਹੁੰਦਾ ਰਾਸੀ ਗੁਣ ਵਾਲਾ। ਰਜੋ ਗੁਣ ਵੀ ਆ ਗਿਆ ਤੇ ਸਤੋ ਗੁਣ ਵੀ ਆ ਗਿਆ, ਜਿਹਦੇ ਚ ਇਹ ਦੋਵੇਂ ਅੱਧੇ ਅੱਧੇ ਆਣ। ਪ੍ਰਕਿਰਤੀ ਤੋਂ ਇਹ ਦੋ ਗੁਣ ਜਿਹੜਾ ਗ੍ਰਹਿਣ ਕਰੇ ਉਹ ਕੌਣ ਹੈ? ਉਹਨੂੰ ਕਹਿੰਦੇ ਭਾਈ ਉਹ ਖੱਤਰੀ ਹੈ।
ਰਜ ਤਮ ਲੈ ਪ੍ਰਕਿਰਤ ਤਨ ਬੈਰ।
ਹੁਣ ਕਹਿੰਦੇ ਵੈਸ਼ ਕਿਹੜਾ ਹੈ? ਮਨੂ ਨੇ ਤਾਂ ਆਖਿਆ ਸੀ ਜਿਹੜਾ ਪੱਟਾ ਤੋਂ ਜੰਮੇ ਪੇਟ ਲਈ ਕੰਮ ਕਰਦਾ ਉਹ ਵੈਸ਼ ਹੈ, ਜਿਹੜਾ ਮੋਢੇ ਤੋਂ ਜੰਮੇ ਜੰਗ ਯੁੱਧ ਕਰਦਾ ਉਹ ਖੱਤਰੀ ਹੈ, ਜਿਹੜਾ ਸਿਰ ਤੋਂ ਜੰਮੇ ਦਿਮਾਗ ਜਿਹਦਾ ਤੇਜ ਹੈ ਉਹਨੂੰ ਕਹਿੰਦੇ ਬ੍ਰਾਹਮਣ। ਭਾਈ ਸਾਹਿਬ ਕਹਿੰਦੇ ਨਹੀਂ, ਇਸ ਤਰ੍ਹਾਂ ਦੀ ਗੱਲ ਬਣਨੀ। ਜਿਹੜਾ ਪ੍ਰਕਿਰਤੀ ਤੋਂ ਇੱਕ ਰਜੋ ਗੁਣ ਅੱਧਾ ਤੇ ਅੱਧਾ ਲਵੇ ਤਮੋ ਗੁਣ, ਅੱਧਾ ਰਜੋ ਗੁਣ 50% ਤੇ 50% ਲਵੇ ਤਮੋ ਗੁਣ, ਉਹਨੂੰ ਕਹਿੰਦੇ ਵੈਸ਼ ਬਿਰਤੀ। ਵੈਸ਼ ਹੈ ਜਿਹੜਾ ਦੋਵੇਂ ਅੱਧੇ ਅੱਧੇ ਗੁਣ ਗ੍ਰਹਿਣ ਨੂੰ ਕਰੇ, ਗ੍ਰਹਿਣ ਕਰੇ ਪ੍ਰਕਿਰਤੀ ਤੋਂ, ਉਹ ਵੈਸ਼ ਤਨ ਹੈ।
ਤਮ ਪ੍ਰਕਿਰਤੀ ਤੇ ਸ਼ੂਦਰਨ ਹੈ।
ਤਮ ਸੁੱਤੇ ਰਹਿਣਾ ਹਮੇਸ਼ਾ, ਨਹਾਉਣਾ ਧੋਣਾ ਹੀ ਨਾ ਛੇ ਛੇ ਸਾਲ। ਅੱਜ ਕੱਲ ਹੁੰਦਾ ਕੀ ਹੈ, ਬਾਹਰੋਂ ਤਾਂ ਲਿੱਚਾ ਪੋਚੀ ਬੜੀ ਕਰ ਲੈਣੀ, ਬੜੇ ਮੂੰਹ ਧੋ ਲੈਣੇ ਜਾਂ ਕੋਈ ਹੋਰ ਕੁਝ ਲਾ ਲੈਣਾ, ਅੰਦਰ ਨਹਾਉਣਾ ਹੀ ਨਾ ਮੁਸ਼ਕਿਲ ਆਈ ਜਾਣੀ ਛੇ ਛੇ ਸਾਲ, ਉਹ ਤਾਂ ਫਿਰ ਤਾਮਸੀ ਬਿਰਤੀ ਹੈ। ਪ੍ਰਕਿਰਤੀ ਤੋਂ ਜਿਹੜਾ ਇਹ ਗੁਣ ਲੈਣਾ ਹੈ ਉਹ ਤਮੋ ਗੁਣ ਲੈਣਾ ਹੈ, ਤੇ ਤਮੋ ਗੁਣ ਹੁੰਦਾ ਸ਼ੂਦਰ ਬਿਰਤੀ। ਹੁਣ ਇਹ ਸਮਝ ਲਓ ਵੀ ਜਿਹਦੇ ਅੰਦਰ ਇਹ ਗੁਣ ਇਹ ਹੈ ਉਹ ਇਹ ਗੁਣਾ ਵਾਲਾ ਹੈ, ਇਹ ਸੁਭਾਅ ਹੈ ਇੱਕ, ਜਿਹੜਾ ਉਸ ਸੁਭਾਅ ਅਨੁਸਾਰ ਚੱਲਦਾ ਹੈ। ਤਮੋ ਗੁਣ ਹੀ ਰਹਿਣਾ, ਸੁੱਤੇ ਹੀ ਰਹਿਣਾ, ਗੰਦਾ ਮੰਦਾ ਖਾਈ ਜਾ, ਹੱਥ ਧੋਣੇ ਹੀ ਨਾ, ਗੰਦਾ ਮੰਦਾ ਖਾਈ ਜਾਣਾ, ਕੱਪੜੇ ਨਹੀਂ ਧੋਣੇ, ਨਹਾਉਣਾ ਧੋਣਾ ਹੀ ਨਾ, ਹਮੇਸ਼ਾ ਗਾਲਾਂ ਕੱਢੀ ਜਾਣੀਆਂ, ਭੈੜਾ ਬੋਲੀ ਜਾਣਾ, ਕਿਸੇ ਨੂੰ ਅਪਸ਼ਬਦ ਆਖਣੇ। ਇਹ ਤਮੋ ਗੁਣ ਦੀ ਬਿਰਤੀ, ਜਿਹੜਾ ਪ੍ਰਕਿਰਤੀ ਤੋਂ ਇਹ ਧਾਰਨ ਕਰਦਾ ਹੈ ਉਹ ਸ਼ੂਦਰ ਹੈ।
ਤ੍ਰਿਗੁਣੀ ਪ੍ਰਕਿਰਤੀ ਚਾਰ ਵਰਣ ਗਣ।
ਇਹ ਤ੍ਰਿਗੁਣੀ ਪ੍ਰਕਿਰਤੀ ਹੈ, ਤਿੰਨਾਂ ਗੁਣਾਂ ਵਾਲੀ, ਰਜਗੁਣ ਤਮ ਗੁਣ ਸਤ ਗੁਣ, ਇਹ ਤਿੰਨ, ਇਹ ਤ੍ਰਿਗੁਣੀ ਪ੍ਰਕਿਰਤੀ ਹੈ, ਇਹ ਚਾਰ ਇਹਦੇ ਵਰਣ ਹਨ, ਖੱਤਰੀ ਬ੍ਰਾਹਮਣ ਸ਼ੂਦਰ ਅਤੇ ਵੈਸ਼ ਹੈ।
ਇੱਕ ਇੱਕ ਵਰਣ ਮੈਂ ਚਾਰੋਂ ਵਰਣ।
ਆਖੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਇੱਕ ਵਰਣ ਚਾਰੋਂ ਵੀ ਗੁਣ ਆ ਸਕਦੇ ਹਨ, ਚਾਰੋਂ ਵਰਣ ਵੀ ਆ ਸਕਦੇ। ਕਿਵੇਂ? ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਖਾਲਸਾ ਸਾਜਿਆ, ਜਦੋਂ ਗੁਰੂ ਨਾਨਕ ਮਹਾਰਾਜ ਜੀ ਨੇ ਸਿੱਖ ਸਾਜਿਆ, ਸਿੱਖ ਕਿਵੇਂ ਸਾਜਿਆ? ਮਹਾਰਾਜ ਜੀ ਨੇ ਸੰਸਾਰ ਰੂਪੀ ਜੋ ਦੁੱਧ ਸੀ ਉਹਨੂੰ ਜਾਲ ਲਗਾਈ ਪ੍ਰੇਮ ਦੀ, ਸੰਸਾਰ ਰੂਪੀ ਦੁੱਧ ਪ੍ਰੇਮ ਦੀ ਜਾਗ ਲਗਾਤੀ, ਬਣ ਗਿਆ ਦਹੀਂ, ਉਹਨੂੰ ਰਿੜਕ ਲਿਆ, ਰਿੜਕਿਆ ਫਿਰ ਸ਼ਰਧਾ ਨਾਲ, ਉੱਥੋਂ ਮੱਖਣ ਰੂਪੀ ਸਿੱਖ ਬਣ ਗਏ, ਫਿਰ ਮੱਖਣ ਬਾਹਰ ਕੱਢ ਲਏ, ਬਾਕੀ ਦੁਨੀਆਂ ਤੇ ਫਿਰ ਘੁੰਮੀ ਜਾਵੇ ਵਰਣ ਆਸ਼ਰਮ ਵਿੱਚ। ਉੱਥੋਂ ਮਹਾਰਾਜ ਜੀ ਨੇ ਬਾਹਰ ਕੱਢੇ, ਉਹਨਾਂ ਸਿੱਖਾਂ ਵਿੱਚ ਕੋਈ ਵਰਣ ਨਹੀਂ ਹੁੰਦਾ। ਚਾਰ ਵਰਣ ਇੱਕ ਵਰਣ ਕਰਾਇਆ ਭਾਈ ਗੁਰਦਾਸ ਜੀ ਦੀ ਵਾਰਾਂ ਵਿੱਚ, ਇਹ ਪੜ੍ਹ ਲੈਣਾ ਪਹਿਲੀ ਵਾਰ ਦੀ। ਚਾਰ ਵਰਣ ਇੱਕ ਵਰਣ ਕਰਾਇਆ, ਚਾਰਾਂ ਵਰਣ ਨੂੰ ਇੱਕ ਕਰਤਾ ਭਾਈ ਸਾਹਿਬ ਜੀ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ। ਉਹ ਕਿਵੇਂ ਕੀਤਾ? ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਭਾਈ ਤੂੰ ਵੀ ਆ ਜਾ, ਬ੍ਰਾਹਮਣ ਆ ਤੂੰ ਵੀ ਆ ਜਾ ਭਾਈ, ਛਕ ਲੈ ਇੱਥੇ। ਲਾਹੌਰ ਦਾ ਖੱਤਰੀ ਵੀ ਆ ਗਿਆ, ਇੱਥੇ ਹੋਰ ਵੀ ਆ ਜਾ ਭਾਈ, ਕੋਈ ਗੱਲ ਨੀ, ਅੱਜ ਸਭ ਆ ਜਾਓ, ਇਕੱਠੇ ਹੋ ਜਾਓ। ਚਾਰ ਇੱਕ ਵਰਣ ਕਰਾ, ਵਰਣ ਇੱਕ ਵਰਣ ਕਰਾਇਆ, ਚਾਰ ਨੂੰ ਇੱਕ ਕਰਕੇ ਖਾਲਸਾ ਸਾਜਿਆ। ਜਦੋਂ ਗੁਰੂ ਕਾ ਪਿਆਰਾ ਬਾਣੀ ਪੜ੍ਹਦਾ ਹੈ, ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ, ਸੋ ਬ੍ਰਾਹਮਣ ਕਈਅਤ ਹੈ, ਹਮਾਰ ਹੈ ਉਹ ਬ੍ਰਾਹਮਣ ਹੈ। ਜਦੋਂ ਗੁਰੂ ਕੇ ਪਿਆਰੇ ਸਵੇਰ ਉੱਠ ਕੇ ਬਾਣੀ ਪੜ੍ਹਦੇ, ਕਥਾ ਸੁਣਦੇ, ਕਥਾ ਕਰਦੇ, ਉਹ ਕੌਣ ਹੈ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਬ੍ਰਹਮ ਦੇ ਵਿਚਾਰ। ਆਪਣੇ ਮੂਲ ਦੀ ਪਛਾਣ ਕਰਨੀ, ਸਾਰੇ ਬ੍ਰਾਹਮਣ ਬੈਠੇ ਇਸ ਟਾਈਮ, ਕੋਈ ਇੱਥੇ ਸ਼ੂਦਰ ਨਹੀਂ। ਹਾਂ, ਜਿਹੜੇ ਜੁੜੇ ਆ ਭਾਈ, ਉਹ ਬੰਦਾ ਫਲਾਣਾ ਹੈ, ਉਹ ਫਲਾਣਾ ਢਿਮਕਾ, ਉਹ ਸ਼ੂਦਰ ਹੈ। ਕਬੀਰ ਸਾਹਿਬ ਰਵਿਦਾਸ ਜੀ ਕਹਿੰਦੇ ਚਮਿਆਰ, ਜਿਹੜਾ ਜੁੜਿਆ ਚਮਿਆਰ ਨਾਲ, ਚਮ ਨਾਲ ਜੁੜਿਆ ਚਮਿਆਰ ਹੀ ਹੋਵੇਗਾ। ਤੇ ਚਮ ਤਾਂ ਗੰਦਾ ਹੀ ਹੁੰਦਾ, ਮਿਸ਼ਣ ਧੋਈ ਜਾਓ, ਇਹਨੇ ਗੰਦਾ ਹੀ ਰਹਿਣਾ ਹੈ। ਮਾਟੀ ਕਾ ਕਿਆ ਧੋਤਾ ਸਵਾਮੀ, ਮਾਨਸ ਕੀ ਗੱਤ, ਇਹੀ ਇਹਨੇ ਗੰਦਾ ਹੀ ਰਹਿਣਾ। ਸੁਰਤੀ ਕਰਕੇ ਜਿਹੜਾ ਜੀਵੇ ਦੇ ਗੁਣਾਂ ਨੂੰ ਅਪਣਾਵੇਗਾ, ਉਵੇਂ ਦਾ ਬਣ ਜਾਏਗਾ। ਜਦੋਂ ਉਹ ਗੁਰੂ ਕਾ ਪਿਆਰਾ ਧਰਮ ਯੁੱਧ ਲਈ ਆਪਣੇ ਆਪ ਨੂੰ ਕੁਰਬਾਨ ਕਰਾਉਂਦਾ ਹੈ, ਦੈਰੇ ਦੈਰੇ ਬੀਹੀ ਦਮਾਮਾ ਕਰ ਹੋ ਰੁੰਡ ਮੁੰਡ ਵਸੁਦਾ ਪਰ ਲਖਤ ਸਵਰ ਕੀ ਬਾਮਾ, ਜਾਂ ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਖੱਤਰੀ ਕੋ ਬੂਤ ਹੋ ਬਾਹਮਣ ਕੋ ਨਹਿ, ਕਹਿ ਤਬ ਆਵਤ ਹੈ ਜੋ ਕਰੋ, ਔਰ ਔ ਜੰਜਾਰ ਜਿਤੋ ਗ੍ਰਹਿ ਕੋ ਤੁਹੇ ਤਿਆਗ ਕਹਾ ਚਿਤਾ ਮੈਂ ਧਰੋ, ਅਵਰੀਚ ਕਹਿਦੇ ਹੋ ਵਹਿ ਹਮਕੋ ਜੋ ਹੋ ਬਿਨਤੀ ਕਰ ਜੋਰ ਕਰੋ, ਜਬ ਆਪ ਕੀ ਔਦ ਨਿਦਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋ, ਦੇ ਸ਼ਿਵਾ ਬਰ ਮੋਹੇ ਇਹ ਸ਼ੁਭ ਕਰ ਮਨ ਤੇ ਕਬਹੂ ਨਾ ਟਰੋ, ਨਾ ਡਰੋ ਅਰਸਿਉ ਜਬ ਜਾਏ ਲਰੋ ਨਿਸ਼ਚੈ ਕਰ ਆਪਣੀ, ਜੀਤ ਕਰੋ ਅਰ ਸਿੱਖ ਹੂੰ ਆਪਣੇ ਹੀ ਮਨ ਕੋ, ਜੇ ਲਾਲਚ ਹੋ ਗੁਣਤੋ ਉਚਰੋ, ਜਬ ਆਪ ਕੀ ਔਦ ਨਿਦਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋ, ਤੇ ਅਨਿਤ ਨਾ ਨਿਤ ਰਹਿ ਜਿਸ ਨਾਵ ਚੜ੍ਹਾ ਪਵ ਸਾਗਰ ਤਾਰੈ। ਜਿਹਨੇ ਇਹ ਜਾਣ ਲਿਆ, ਧਨ ਜੀਉ ਤਿਹ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ, ਮੁਖ ਤੋਂ ਜਪਦਾ ਹਰ ਤੇ ਬ੍ਰਾਹਮਣ ਬਣ ਗਿਆ, ਚਿੱਤ ਜੁੱਧ ਦੀ ਬਿਰਤੀ ਤੇ ਖੱਤਰੀ ਬਣ ਗਿਆ। ਉਹੀ ਜਦੋਂ ਗੁਰੂ ਕਾ ਪਿਆਰਾ ਦਸਾਂ ਨੌ ਦੀ ਕਿਰਤ ਕਰਦਾ, ਨਾਮ ਜਪਣਾ ਕਿਰਤ ਕਰਨਾ, ਉਹ ਕਿਰਤ ਕਰਨਾ ਕੀ ਹੈ? ਵੈਸ ਦਾ ਕੰਮ ਹੈ। ਤੇ ਉਹੀ ਜਦੋਂ ਜੋੜੇ ਝਾੜਦਾ ਹੈ, ਸੇਵਾ ਕਰਦਾ ਜੋੜੇ ਘਰ ਵਿਖੇ ਜਾ ਕੇ, ਤੇ ਉਹ ਸ਼ੂਦਰ ਬਣ ਗਿਆ। ਚਾਰੋਂ ਵਰਣ ਇੱਕ ਆ ਗਏ, ਚਾਰ ਵਰਣ ਇੱਕ ਵਰਣ ਕਰਾਇਆ। ਇਹ ਮਹਾਰਾਜ ਗੁਰੂ ਨਾਨਕ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹ ਨਿਰਣਾ ਇੱਕ ਕਰ ਦਿੱਤਾ ਹੈ।
ਅਥਵਾ ਵਰਣ ਦੇ ਬ੍ਰਹਮ ਆਦਿ ਅੰਤ ਚੰਡਾਲ।
ਹੁਣ ਦੋ ਵਰਣ ਇਸ ਤਰ੍ਹਾਂ ਹੋਰ ਮੁੱਖ ਹਨ, ਚਾਰਾਂ ਚੋਂ ਬ੍ਰਾਹਮਣ ਸ੍ਰੇਸ਼ਟ ਹੈ ਤੇ ਅੰਤ ਚੰਡਾਲ ਹੈ, ਉਹ ਕਿਵੇਂ ਹੈ? ਉਹ ਵੀ ਗੱਲ ਖੋਲ ਦਿੰਦੇ ਹਨ।
ਬ੍ਰਹਮ ਅਭਿਮਾਨੀ ਬ੍ਰਾਹਮਣ ਕਹੀਏ।
ਸੁਣੋ ਭਾਈ, ਅਭਿਮਾਨੀ ਤਾਂ ਬੁਰਾ ਹੁੰਦਾ ਹੈ, ਅਹੰਕਾਰੀ ਬਿਰਤੀ ਵਾਲਾ, ਪਰ ਇੱਥੇ ਅਹੰਕਾਰੀ ਬਿਰਤੀ ਵਾਲਾ ਨਹੀਂ। ਤੁਸਾਂ ਨੇ ਪਹਿਲਾਂ ਸੁਣਿਆ ਸੀ ਕਿ ਦੇਹ ਅਭਿਮਾਨੀ ਇੰਦਰ ਤੇਜਸ ਹੈ, ਜਾਗਰਤ ਅਵਸਥਾ ਦਾ, ਸੁਪਰ ਅਵਸਥਾ ਦਾ, ਸਕੋਪੀ ਅਵਸਥਾ ਦਾ, ਉਹਨੂੰ ਕਹਿੰਦੇ ਅਭਿਮਾਨੀ। ਕਿ ਮੈਂ ਆਪਣੀ ਇਸ ਅਵਸਥਾ ਨੂੰ ਜਾਣਦਾ ਹਾਂ, ਬੈਠੇ ਹਾਂ ਸਾਰੇ, ਜਿਹੜਾ ਬੈਠੇ ਦੀ ਸੁਰਤੀ ਵਿੱਚ ਬੈਠਾ ਹੈ, ਗੱਲ ਸਮਝਣਾ, ਬੈਠੇ ਆ ਜਾਗਦੇ ਪਏ ਆ, ਕੌਣ ਜਾਗਦਾ? ਜਿਹੜਾ ਉਸ ਅਵਸਥਾ ਨੂੰ ਜਾਣਦਾ ਹੈ, ਆਤਮਾ ਜਾਗਦੀ ਹੈ, ਉਹ ਤਾਂ ਸੁਣਦੀ ਰਹੀ ਉਸ ਸਾਕਸ਼ੀ ਅਵਸਥਾ ਵਿਖੇ, ਉਹ ਕੀ ਹੈ? ਦੇਵ ਮਾਨੀ। ਉਹਨੂੰ ਕਹਿੰਦੇ ਬ੍ਰਾਹਮਣ। ਬ੍ਰਹਮ ਨਾਲ ਜੁੜਿਆ ਹੋਇਆ ਜਿਹੜਾ ਦੇਹ ਮਹਾਨੀ ਜਾਗਰਤ ਅਵਸਥਾ ਦਾ, ਸੁਖਰ ਅਵਸਥਾ ਦਾ, ਸੁਖੋਤੀ ਅਵਸਥਾ ਦਾ ਜਿਹੜਾ ਜਾਣਦਾ ਹੈ ਕਿ ਮੈਂ ਜਾਣਦਾ, ਮੈਂ ਸਾਕਸ਼ੀ ਹਾਂ, ਉਹ ਮੈਂ ਕੌਣ ਹੈ? ਆਤਮ ਸਰੂਪ। ਜਿਹੜਾ ਜੁੜਿਆ ਹੈ ਆਤਮ ਸਰੂਪ ਨਾਲ ਉਹ ਬ੍ਰਾਹਮਣ ਹੈ। ਬ੍ਰਹਮ ਆਤਮ ਉਹ ਕਬੀਰ ਇਹ ਰਾਮ ਕੀ ਅੰਸ, ਆਤਮ ਪ੍ਰਾਤਮ ਇੱਕੋ ਹੀ ਹੈ। ਆਪਣੇ ਆਪ ਨਾਲ ਜੁੜਿਆ ਹੈ, ਆਪਣੇ ਬ੍ਰਹਮ ਨਾਲ ਜੁੜਿਆ ਹੈ ਕਹੋ ਕਬੀਰ, ਸੋ ਬ੍ਰਹਮ ਵਿਚਾਰ ਹੈ। ਬ੍ਰਹਮ ਦੀ ਵਿਚਾਰ ਕਰੇ ਉਹਨੂੰ ਕਹਿੰਦੇ ਭਾਈ ਇਹ ਬ੍ਰਾਹਮਣ ਹੈ।
ਬ੍ਰਹਮ ਅਭਿਮਾਨੀ ਬ੍ਰਾਹਮਣ ਕਹੀਏ, ਤਾਨੇ ਅਭਿਮਾਨ ਚੰਡਾਲ ਸੁਲਈਏ।
ਬ੍ਰਹਮ ਅਭਿਮਾਨੀ ਹੈ ਕਿ ਜਪ ਕੇ ਵਾਹਿਗੁਰੂ 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 ਨਾਨਕ ਲੀਨ ਪਇਓ ਗੋਬਿੰਦ ਸਿਉ, ਜੋ ਪਾਨੀ ਸੰਗ ਪਾਨੀ ਇੱਕ ਹੋ ਗਿਆ, ਉਹ ਇੱਕ ਬ੍ਰਾਹਮਣ ਬਣ ਗਿਆ। ਪਰਮ ਮਾਨੀ ਅੱਜ ਕੱਲ ਬੜੇ ਹਾਂ ਅਸੀਂ ਸਾਰੇ ਹਾਂ, ਲਗਭਗ ਬੁਰਾ ਨਾ ਮੰਨਣਾ, ਸਾਰੇ ਬੈਠੇ ਇੱਥੇ ਪਰਮ ਮਾਨੀ ਆ ਕਿ ਨਹੀਂ ਇਹ ਖੱਤਰੀ ਹੈ, ਇਹ ਬ੍ਰਾਹਮਣ ਹੈ, ਇਹ ਸ਼ੂਦਰ ਹੈ, ਵੈਸ਼ ਹੈ, ਇਹ ਹਿੰਦੂ ਹੈ, ਮੁਸਲਮਾਨ ਹੈ, ਇਹ ਤਨ ਮਾਨੀ ਹੈ, ਸਰੀਰ ਹੈ, ਆਤਮਾ ਹੈ ਕੋਈ ਬ੍ਰਾਹਮਣ? ਖੱਤਰੀ ਹੈ ਕੋਈ ਆਤਮਾ? ਨਹੀਂ, ਉਹ ਤਾਂ ਜੋਤ ਹੈ, ਜੋਤ ਕੁਛ ਵੀ ਨਹੀਂ, ਬਸ ਉੱਥੇ ਨਾ ਖੱਤਰੀ, ਨਾ ਬ੍ਰਾਹਮਣ, ਨਾ ਸ਼ੂਦ, ਨਾ ਵੈਸ਼, ਨਾ ਕੁਛ ਵੀ ਨਹੀਂ। ਜਿਹੜਾ ਉਸ ਨਾਲ ਜੁੜਿਆ ਉਹ ਤਾਂ ਬ੍ਰਾਹਮਣ ਹੈ, ਜਿਹੜਾ ਇਸ ਨਾਲ ਜੁੜਿਆ ਵਖਰੇਵੇ ਨਾਲ ਜੁੜਿਆ ਹੈ, ਜਿਹਨੂੰ ਅਨੇਕਤਾ ਨਜ਼ਰ ਆ ਰਹੀ ਹੈ, ਅਨੇਕਤਾ ਵੱਖਰੇ ਵੱਖਰੇ ਸਰੀਰ, ਕਿ ਮੇਰਾ ਸਰੀਰ, ਮੇਰਾ ਪਰਿਵਾਰ, ਮਮਤਾ ਹੈ, ਮੋਹ ਹੈ, ਉਹ ਤਨ ਅਭਿਮਾਨੀ ਉਹਨੂੰ ਕਹਿੰਦੇ ਚੰਡਾਲ। ਉਹੀ ਤਾਂ ਸ਼ੂਦਰ ਹੈ ਜਿਹੜਾ ਚਮ ਨਾਲ ਜੁੜਿਆ ਹੈ, ਸਰੀਰ ਨਾਲ ਜੁੜਿਆ ਹੈ, ਉਹੀ ਚੰਡਾਲ ਹੈ।
ਬ੍ਰਾਹਮਣ ਸੋਜੋ ਬ੍ਰਹਮ ਜਾਨਾ, ਵੇਦ ਗ੍ਰੰਥ ਪਾਕਤ ਬਕਿਆ।
ਇਹ ਧਰਮ ਗ੍ਰੰਥ ਆਖਦੇ ਹਨ ਵੇਦ, ਜੋ ਗਿਆਨ ਦੇ ਗ੍ਰੰਥ ਹਨ, ਸਿਮਰਤ, ਸ਼ਾਸਤਰ, ਪੁਰਾਣ, ਗੁਰੂ ਗ੍ਰੰਥ ਸਾਹਿਬ ਜੀ ਬਾਣੀ ਸ਼੍ਰੋਮਣੀ ਹੈ। ਇਹ ਆਖਦੀ ਭਾਈ ਉਹ ਬ੍ਰਾਹਮਣ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰੇ, ਜਪੀ ਜਾਵੇ ਵਾਹਿਗੁਰੂ 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 ਵਾਹਿਗੁਰੂ, ਇਹੀ ਜਪੀ ਜਾਵੇ, ਬਸ ਆਪਣੇ ਮੂਲ ਦੀ ਪਛਾਣ ਕਰ ਲਵੇ, ਉਹ ਭਾਈ ਬ੍ਰਾਹਮਣ ਹੈ। ਜਿਹੜਾ ਸਮਝ ਲਏਗਾ ਉਪਦੇਸ਼ ਨੂੰ, ਗੁਰੂ ਦੇ ਉਪਦੇਸ਼ ਨੂੰ, ਕਿਸੇ ਬੰਦੇ ਦਾ ਉਪਦੇਸ਼ ਨਹੀਂ, ਭਾਈ ਦਇਆ ਸਿੰਘ ਦਾ ਉਪਦੇਸ਼, ਉਹ ਗੁਰੂ ਦਾ ਸਿੱਖ, ਖਾਲਸਾ ਮੇਰੋ ਰੂਪ ਹੈ ਖਾਸ, ਤੇ ਉਪਦੇਸ਼ ਗੁਰੂ ਨੇ ਆਪ ਬਖਸ਼ਿਸ਼ ਕੀਤਾ ਕਲਗੀਧਰ ਪਾਤਸ਼ਾਹ ਜੀ ਨੇ। ਸਿੱਖੋ ਕੋਈ ਮਨ ਦਾ ਸ਼ੰਕਾ ਹੋਵੇ ਇਹਨਾਂ ਤੋਂ ਨਿਰਣਾ ਕਰ ਲੈਣਾ, ਉਹ ਨਿਰਣਾ ਮਹਾਰਾਜ ਆਪ ਹੀ ਕਰ ਦੇਣ, ਤੇ ਉਹਨਾਂ ਦਾ ਉਪਦੇਸ਼ ਭਾਈ ਪੱਲੇ ਬੰਨ ਲਈਏ, ਤੇ ਬਿਨ ਹਰ ਭਜਨ ਨਹੀਂ ਛੁਟਕਾਰਾ, ਇਹ ਜ਼ਰੂਰੀ ਹੈ। ਸੁਣੀ ਜਾਓ, ਜਿਤਨਾ ਮਰਜ਼ੀ ਬੋਲੀ ਜਾਓ, ਜਪਾਂਗੇ ਨੀ ਵਾਹਿਗੁਰੂ ਵਾਹਿਗੁਰੂ ਤਾਂ ਗੱਲ ਬਣਨੀ ਨਹੀਂ। ਇਸ ਕਰਕੇ ਮਹਾਰਾਜ ਬਖਸ਼ਿਸ਼ ਕਰਨ ਸਾਡੇ ਹਿਰਦੇ ਵਿੱਚ, ਮਹਾਰਾਜ ਨਿਮਰਤਾ ਪਾਣ ਸਾਡੇ ਹਿਰਦੇ ਨੂੰ, ਆਪਣੇ ਸਿਮਰਨ ਨਾਲ ਮਹਾਰਾਜ ਲਬਾਲਬ ਕਰ ਦੇਣ, ਤੇ ਸਤਿਗੁਰੂ ਮਹਾਰਾਜ ਸਭ ਨੂੰ ਚੜ੍ਹਦੀ ਕਲਾ ਬਖਸ਼ਣ। ਆਪ ਜੀ ਨੇ ਇਹ ਸੇਵਾ ਪ੍ਰਵਾਨ ਕਰਨੀ।